गुजुगटल तन तन साहिब श्री गुरु ग्रंथ साहिब जी दी निगी जी गोदानंद मान जी गुरु प्यारी सतसंगत जी मन बिरती एकाग्र करिए गुरु चरणा चल वगे हाजरियां हाजरियां लवाउंदिया मन बिरती एकाग्र करदिया गज के बोलना जी वाहे गुरु जी का खालसा वाहे गुरु जी की फतेह। गुरु प्यारियो जदों उस परमात्मा की रहमत होंदी है जदों उस परमात्मा की कृपा होंदी है उस वेले जिहड़ा मन है उहनूं मनुख का शरीर मनुख का जन्म प्राप्त होंदा है ते मनुख दे जन्म जद विच पहुंचदा है ते पहुंचे हुए मन नूं इस शरीर दे अंदर गुरु की प्राप्ति होंदी है। बाकी किन्नियां शरीरां दे अंदर यह मन जांदा है उन्हां शरीरां दे अंदर इस मन नूं कदी गुरु की प्राप्ति नहीं होंदी। कारण क्योंकि उन्हां जन्मां दे अंदर यह मन अपने घर नहीं जा सकता अपने उस रूप विच नहीं जा सकता जिस रूप विच वह आया है और जिस रूप विच जाण लई इस नूं मनुख शरीर जिहड़ा मिलिया केवल तां केवल उस रूप विच जाण लई इको जन्म है वह केवल तां केवल मनुख दा है। मनुख जन्म दे अंदर गुरु साहिबन इस मन नूं समझाउंदे आ कहिंदे मना हुण तूं इस शरीर विच आया है इस जन्म विच आया है ਇਹ ਤੈਨੂੰ ਕਦ ਲਈ ਮਿਲਿਆ ਭਈ ਪ੍ਰਾਪਤ ਮਹਾਂਮੁਖ ਦਿਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਕਹਿੰਦੇ ਹੈ ਮਨਾ ਇਹ ਸਰੀਰ ਤੈਨੂੰ ਤਾਂ ਪ੍ਰਾਪਤ ਹੋਇਆ ਹੈ ਜਨਮ ਤੈਨੂੰ ਤਾਂ ਮਿਲਿਆ ਹੈ ਕਿ ਤੈਨੂੰ ਇੱਕ ਵਾਰੀ ਮਿਲੀ ਹੈ ਮੌਕਾ ਮਿਲਿਆ ਹੈ ਪਰਮਾਤਮਾ ਚ ਲੀਨ ਹੋਣ ਲਈ 84 ਦੇ ਗੇੜ ਵਿੱਚੋਂ ਨਿਕਲਣ ਲਈ। ਹੁਣ ਧਿਆਨ ਦੇਣਾ ਆਪਾਂ ਗੁਰੂ ਘਰ ਦੇ ਆਪਾਂ ਸਾਰੇ ਆਉਂਦੇ ਹਾਂ ਬਹਿੰਦੇ ਹਾਂ ਕਥਾ ਸੁਣਦੇ ਹਾਂ ਕੀਰਤਨ ਸੁਣਦੇ ਹਾਂ ਪਾਠ ਸੁਣਦੇ ਹਾਂ ਸੇਵਾ ਕਰਦੇ ਹਾਂ ਇਹ ਕੰਮ ਕਰਦਿਆਂ ਕਰਦਿਆਂ ਕਿੰਨੀ ਉਮਰ ਬਤੀਤ ਹੋ ਗਈ ਸਾਡੀ ਕਿੰਨਾ ਸਮਾਂ ਬਤੀਤ ਹੋ ਗਿਆ। ਪਰ ਵਿਚਾਰ ਕਰਨੀ ਜ਼ਰਾ ਕਿ ਗੁਰੂ ਘਰ ਬੈਠਿਆਂ ਬੈਠਿਆਂ ਸਰੀਰ ਬੈਠਾ ਬੈਠਾ ਥੱਕ ਗਿਆ ਮਨ ਬੈਠਾ ਕਿ ਨਹੀਂ ਬੈਠਾ ਮਨ ਦੀ ਝਾਤੀ ਮਰਨੀ ਹੈ ਕਿ ਮਨ ਵੀ ਇਸ ਜਗ੍ਹਾ ਤੇ ਆਇਆ ਹੈ ਕਿ ਨਹੀਂ ਆਇਆ। ਜੇ ਮਨ ਇੱਥੇ ਨਹੀਂ ਆਇਆ ਤੇ ਗੁਰੂ ਪਿਆਰੀ ਸਾਹਿਬ ਸਿੰਘ ਜੀ ਸਾਨੂੰ ਕੁਛ ਨਹੀਂ ਪ੍ਰਾਪਤ ਹੋਣਾ। ਗੁਰੂ ਸਾਹਿਬ ਸਮਝਾਉਣ ਲੱਗੇ ਕਹਿੰਦੇ ਮਨਾ ਵਿਚਾਰ ਕਰਕੇ ਦੇਖ ਤਾਂ ਗੁਰੂ ਰਾਮਦਾਸ ਮਹਾਰਾਜ ਜੀ 836 ਅੰਗ ਦੇ ਉੱਤੇ ਕਹਿਣ ਲੱਗੇ ਕਹਿੰਦੇ ਅੰਤਰ ਪਿਆਸ ਉੱਠੀ ਪ੍ਰਭ ਕੇਰੀ ਸੁਣ ਗੁਰ ਬਚਨ ਮਨ ਤੀਰ ਲਗਈਆ। ਹੁਣ ਇੱਥੇ ਵਿਚਾਰ ਕਰਨਾ ਜ਼ਰਾ ਕਹਿੰਦੇ ਮੇਰੇ ਅੰਦਰ ਪਿਆਸ ਉੱਠੀ ਹੈ ਤਾਂਘ ਉੱਠੀ ਹੈ ਕਦ ਲਈ ਉਸ ਪਰਮਾਤਮਾ ਨੂੰ ਮਿਲਣ ਦੀ ਉਸ ਪਰਮਾਤਮਾ ਤੱਕ ਪਹੁੰਚਣ ਲਈ ਅੰਤਰ ਪਿਆਸ ਉੱਠੀ ਪ੍ਰਭ ਕੇਰੀ ਪਰਮਾਤਮਾ ਤੱਕ ਪਹੁੰਚਣ ਲਈ ਪਰਮਾਤਮਾ ਚ ਲੀਨ ਹੋਣ ਲਈ ਪਰਮਾਤਮਾ ਨੂੰ ਵੇਖਣ ਦੀ ਤਾਂਘ ਮੇਰੇ ਚ ਪੈਦਾ ਹੋਈ ਹੈ। ਮਨਾ ਕਦੋਂ ਹੋਈ ਹੈ? ਉਦਾਂ ਤੇ ਆਪਾਂ ਰੋਜ਼ ਆਉਂਦੇ ਰਹੇ ਗੁਰੂ ਘਰ ਘਰ ਵੀ ਪਾਠ ਕਰਦੇ ਰਹੇ ਕੋਈ ਮਿਲਿਆ ਤਾਂ ਉਹਨੂੰ ਅਸੀਂ ਦੱਸਿਆ ਕਿ ਸਾਡਾ ਜਿਹੜਾ ਗੁਰਸਿੱਖੀ ਦਾ ਜੀਵਨ ਜਿਹੜਾ ਹੈ ਇਹਨੂੰ ਅਪਣਾਇਆ ਨੂੰ ਅੱਜ ਮੈਨੂੰ ਇੰਨੇ ਸਾਲ ਹੋ ਗਏ ਨੇ। ਪਰ ਧਿਆਨ ਦੇਣ ਵਾਲੀ ਗੱਲ ਸੀ ਕਿ ਇੰਨੇ ਸਾਲ ਹੋ ਤੇ ਗਏ ਪਰ ਅਜੇ ਤੱਕ ਪਰਮਾਤਮਾ ਨੂੰ ਮਿਲਣ ਲਈ ਤਾਂਘ ਪੈਦਾ ਨਹੀਂ ਹੋਈ ਪਰਮਾਤਮਾ ਨੂੰ ਮਿਲਣ ਲਈ ਅੰਦਰ 'ਚ ਖਿੱਚ ਪੈਦਾ ਨਹੀਂ ਹੋਈ। ਉਹਦਾ ਕਾਰਨ ਕੀ ਸੀ? ਕਾਰਨ ਸਿਰਫ ਇੰਨਾ ਸੀ ਕਿ ਅਸੀਂ ਗੁਰਬਾਣੀ ਪੜ੍ਹਦੇ ਰਹੇ ਗੁਰਬਾਣੀ ਸੁਣਦੇ ਰਹੇ ਪਰ ਗੁਰੂ ਦਾ ਬੋਲ ਜਿਹੜਾ ਹੈ ਉਹ ਸਾਡੇ ਮਨ ਦੇ ਉੱਤੇ ਚੋਟ ਨਹੀਂ ਕੀਤੀ ਉਹਨੇ ਹਿੱਟ ਨਹੀਂ ਕੀਤਾ। ਜਿੰਨਾ ਚਿਰ ਗੁਰੂ ਦਾ ਸ਼ਬਦ ਸਾਡੇ 'ਤੇ ਚੋਟ ਨਹੀਂ ਕਰੇਗਾ ਗੁਰੂ ਦੇ ਬੋਲ ਸਾਨੂੰ ਚੋਟ ਨਹੀਂ ਮਾਰਨਗੇ ਉਹਨਾਂ 'ਚ ਸਾਨੂੰ ਪਤਾ ਨਹੀਂ ਲੱਗਣਾ ਅਸੀਂ ਲੈਣ ਕੇ ਆਏ ਇੱਥੇ। ਚੋਟ ਕਦੋਂ ਕਰਦੇ ਗੁਰੂ ਦੇ ਸ਼ਬਦ? ਸੁਣ ਗੁਰ ਬਚਨ ਮਨ ਤੀਰ ਲਗਾਈ ਆ। ਕਹਿੰਦੇ ਗੁਰੂ ਦੇ ਬਚਨ ਸੁਣੇ ਨੇ ਮੈਂ ਕਿੱਦਾਂ ਵੱਜੇ ਜਿੱਦਾਂ ਤੀਰ ਵੱਜਦਾ ਹੈ। ਹੁਣ ਵਿਚਾਰ ਕਰਨਾ ਜਦੋਂ ਤੀਰ ਵੱਜਦਾ ਕਿਸੇ ਦੇ ਕੋਈ ਇਨਸਾਨ ਤੀਰ ਚਲਾਉਂਦਾ ਤੇ ਕਿਸੇ ਦੇ ਵੱਜ ਜਾਵੇ ਜਾ ਕੇ ਤੇ ਤੀਰ ਦਾ ਕੰਮ ਹੈ ਜ਼ਖਮ ਪੈਦਾ ਕਰਨਾ। ਜਿਵੇਂ ਤੀਰ ਲੱਗੇਗਾ ਜ਼ਖਮ ਹੋਏਗਾ, ਜਦੋਂ ਜ਼ਖਮ ਹੋਏਗਾ ਤੇ ਖੂਨ ਰਿਸਮੇਗਾ, ਖੂਨ ਨਿਕਲੇਗਾ ਵਿੱਚੋਂ। ਇਹ ਨਿਸ਼ਾਨੀਆਂ ਸਾਰੀਆਂ। ਜੇ ਕੋਈ ਪ੍ਰਾਣੀ ਕਹਿ ਦੇ ਮੇਰੇ ਗੋਲੀ ਵੱਜ ਗਈ ਹੈ, ਤਾਂ ਪਹਿਲਾਂ ਕੀ ਕਹੀਦਾ, ਕਿੱਥੇ ਜ਼ਖਮ ਹੋਇਆ, ਕਿੰਨਾ ਕੁ ਖੂਨ ਬਹਿ ਗਿਆ, ਮੇਰੇ ਤੀਰ ਲੱਗਾ ਹੈ, ਕਿੰਨਾ ਕੁ ਖੂਨ ਬਹਿ ਗਿਆ, ਕਿੱਥੇ ਸੱਟ ਵੱਜੀ ਹੈ, ਕਿੱਥੇ ਜ਼ਖਮ ਹੋਇਆ, ਇਹ ਵਿਚਾਰ ਕਰਨਾ। ਜਦੋਂ ਤੀਰ ਵੱਜਦਾ ਸਰੀਰ ਦੇ ਉੱਤੇ ਤੇ ਜ਼ਖਮ ਹੁੰਦਾ ਤੇ ਖੂਨ ਵਹਿੰਦਾ ਹੈ, ਖੂਨ ਨਿਕਲਦਾ ਬਾਹਰ। ਜਦੋਂ ਗੁਰੂ ਦਾ ਸ਼ਬਦ ਜਿਹੜਾ ਸਾਡੇ ਮਨ ਤੇ ਤੀਰ ਦੀ ਨਹੀਂ ਵੱਜਦਾ ਨਾ, ਤੇ ਨਿਕਲਦਾ ਉਦੋਂ ਵੀ ਹੈ ਕੁਛ। ਸਰੀਰ ਤੇ ਵੱਜੇ ਤੀਰ ਤੇ ਖੂਨ ਨਿਕਲਦਾ ਹੈ, ਤੇ ਮਨ ਦੇ ਉੱਤੇ ਵੱਜੇ ਗੁਰੂ ਦਾ ਸ਼ਬਦ ਚੋਟ ਕਰੇ ਤੇ ਮਨ ਚੋਂ ਹਉਮੈ ਨਿਕਲਦੀ ਹੈ, ਹੰਕਾਰ ਨਿਕਲਦਾ ਹੈ। ਜਿੰਨਾ ਚਿਰ ਗੁਰਬਾਣੀ ਦੀ ਸਮਝ ਨਾ ਆਵੇ ਨਾ, ਪੜ੍ਹਦੇ ਤਾਂ ਮੈਂ ਸਾਰੇ ਪਏ ਹਾਂ। ਆਪ ਜੀ ਵਿਚਾਰ ਕਰਨਾ, ਬਾਣੀ ਪੜ੍ਹਨ ਵਾਲਾ ਵੀ ਹੰਕਾਰੀ ਹੋ ਜਾਂਦਾ। ਇਹ ਸੱਜਣ ਆਪ ਜੀ ਨੂੰ ਮਿਲਣਗੇ, ਕੈਸੇ ਮਿਲਣਗੇ? ਕਿਹੜਾ ਹਉਮੈ ਹੰਕਾਰ ਹੈ ਕਿਸੇ ਗੁਣ ਤੇ ਖੜਾ। ਜਿੱਥੇ ਗੁਣ ਹੈ ਉੱਥੇ ਹੰਕਾਰ ਹੈ, ਜਿੱਥੇ ਔਗੁਣ ਹੈ ਕਦੇ ਉੱਥੇ ਹੰਕਾਰ ਨਹੀਂ ਹੋ ਸਕਦਾ। ਜਿੱਥੇ ਕੋਈ ਗੁਣ ਹੈ ਨਾ, ਉੱਥੇ ਹੰਕਾਰ ਹੋਵੇ। ਜਿੱਥੇ ਔਗਣ ਹੀ ਔਗਣ ਹੈ, ਧਿਆਨ ਰੱਖਣਾ ਜਰਾ। ਇੱਕ ਚੋਰੀ, ਚੋਰ ਚੋਰੀ ਕਰਦਾ ਹੈ, ਫਿਰ ਚੋਰੀ ਕੀ ਹੈ, ਔਗਣ ਹੈ। ਦਸ ਵੀਹ ਪੰਜਾਹ ਬੰਦੇ ਬੈਠੇ ਹੋਣ, ਕਦੀ ਚੋਰ ਉੱਠ ਕੇ ਨਹੀਂ ਕਹਿੰਦਾ ਮੈਂ ਬੜਾ ਵੱਡਾ ਚੋਰ ਹਾਂ, ਕਦੀ ਨਹੀਂ ਕਹੇਗਾ, ਕਿਉਂਕਿ ਔਗਣ ਹੈ। ਪਰ ਇੱਕ ਬੰਦੇ ਕੋਲ ਗੁਣ ਹੈ, ਉੱਠ ਕੇ ਕਹੇਗਾ ਮੇਰੇ ਚ ਬੜਾ ਵੱਡਾ ਗੁਣ ਹੈ, ਮੈਂ ਬੜੇ ਪਾਠ ਕੀਤੇ ਹੈ, ਮੈਂ ਗੁਰੂ ਘਰ ਦੀ ਸੇਵਾ ਬੜੀ ਕੀਤੀ, ਮੈਂ ਪੁੰਨ ਦਾਨ ਬੜੇ ਕੀਤੇ, ਮੈਂ ਬਿਲਡਿੰਗ ਚ ਬਹੁਤ ਵੱਡਾ ਹਿੱਸਾ ਪਾਇਆ, ਮੈਂ ਇੰਨੇ ਪੈਸੇ ਦਿੱਤੇ, ਜ਼ਰੂਰ ਕਹੇਗਾ ਗੁਣ ਹੈ। ਗੁਣ ਹੰਕਾਰ ਪੈਦਾ ਕਰਦਾ ਹੈ। ਕਿਉਂ ਹੰਕਾਰ ਪੈਦਾ ਕਰਦਾ ਹੈ, ਗੁਣ ਹੰਕਾਰ ਕਿਉਂ ਪੈਦਾ ਕਰਦਾ? ਜਦੋਂ ਬੰਦੇ ਦੇ ਮਨ ਵਿੱਚ ਟਿਕ ਜਾਂਦਾ ਵੀ ਜਿਹੜਾ ਗੁਣ ਹੈ ਮੈਂ ਕੀਤਾ, ਤੇ ਹੰਕਾਰੀ ਹੋ ਜਾਂਦਾ, ਮੈਂ ਕੀਤਾ। ਜੇ ਦਾਨ ਕੀਤਾ ਤੇ ਮੈਂ ਕੀਤਾ, ਗੁਰੂ ਘਰ ਜਾ ਕੇ ਸੇਵਾ ਕੀਤੀ ਤੇ ਮੈਂ ਕੀਤੀ, ਤੇ ਹੰਕਾਰੀ ਹੋ ਗਿਆ ਮੈਂ। ਧਿਆਨ ਦੇਣਾ, ਔਗਣ ਜਿਹੜੇ ਨੇ ਉਹ ਕੋਈ ਇਨਸਾਨ ਕਰ ਸਕਦਾ, ਪਰ ਗੁਣ ਕੌਣ ਕਰਦਾ? ਦੇਖੋ ਪੜ੍ਹਦੇ, ਆਪ ਜੀ ਵੀ ਗੁਰਬਾਣੀ ਪੜ੍ਹਦੇ ਹੋ, ਠੀਕ ਹੈ, ਸਾਰੇ ਪੜ੍ਹਦੇ ਹੋ, ਪਰ ਧਿਆਨ ਦੇਣ ਵਾਲੀ ਗੱਲ ਹੈ ਵੀ ਗੁਰਬਾਣੀ ਪੜ੍ਹਦੇ ਜ਼ਰੂਰ ਹੋ, ਪਰ ਸਰੀਰ ਨਾਲ ਜੁੜ ਕੇ ਪੜ੍ਹ ਲੈਂਦੇ ਹੋ, ਸਰੀਰ ਦੀਆਂ ਤ੍ਰਿਸ਼ਨਾਵਾਂ ਤੇ ਖਾਹਿਸ਼ਾਂ ਦੇ ਅਧੀਨ ਹੋ ਕੇ ਪੜ੍ਹ ਲੈਂਦੇ ਹੋ। ਹੁਣ ਧਿਆਨ ਦੇਣਾ, ਗੁਣ ਜਿਹੜਾ ਹੈ, ਗੁਣ ਚੋਂ ਹੰਕਾਰ ਪੈਦਾ ਹੁੰਦਾ ਕਦੋਂ? ਇਹ ਗੁਣ ਮੇਰਾ ਹੈ, ਤੇ ਬਾਣੀ ਚੋਂ ਪੜ੍ਹਿਓ, ਬਾਣੀ ਚ ਕੀ ਲਿਖਿਆ, ਸਭ ਗੁਣ ਤੇਰੇ ਮੈਂ ਨਹੀਂ ਕੋਈ, ਕਹਿੰਦਾ ਗੁਣ ਤੇ ਸਾਰੇ ਤੇਰੇ। ਜਦੋਂ ਵੀ ਗੁਣ ਪੈਦਾ ਹੋਏਗਾ ਨਾ, ਤੇ ਪਰਮਾਤਮਾ ਦੀ ਬਖਸ਼ਿਸ਼ ਹੋਏਗੀ ਤਾਂ ਗੁਣ ਪੈਦਾ ਹੋਏਗਾ, ਵਰਨਾ ਗੁਣ ਨਹੀਂ ਪੈਦਾ ਹੋਏਗਾ, ਤੇ ਅਸੀਂ ਉਹਦਾ ਹੰਕਾਰ ਕਰ ਬੈਠੇ। ਅਗਰ ਕੋਈ ਪ੍ਰਾਣੀ ਗੁਰੂ ਘਰ ਦੇ ਵਿੱਚ ਕੋਈ ਦਾਨ ਦੇਣ ਜੋਗਾ ਵੀ ਹੋਇਆ, ਤੇ ਇੰਨੀ ਗੱਲ ਸੋਚ ਲਿਓ ਵੀ ਦਾਨ ਦੇਣ ਦੀ ਤਾਕਤ ਮੇਰੀ ਨਹੀਂ ਹੈ, ਦਾਨ ਦੇਣ ਦੇ ਜੋ ਕਰਨ ਦੀ ਤਾਕਤ ਪਰਮਾਤਮਾ ਤੇਰੀ ਹੈ, ਸਭ ਗੁਣ ਤੇਰੇ, ਇਹ ਗੁਣ ਤੇਰਾ ਆ, ਆਪ ਜੀ ਨੇ ਕਿਰਪਾ ਕੀਤੀ। ਅਸਲ ਚ ਕੀ ਹੈ ਕਿ ਅਸੀਂ ਗੁਰਬਾਣੀ ਪੜ੍ਹਦੇ ਜ਼ਰੂਰ ਪਏ ਹਾਂ, ਪਰ ਗੁਰਬਾਣੀ ਦੀ ਚੋਟ ਸਾਨੂੰ ਨਹੀਂ ਲੱਗਦੀ। ਚੋਟ ਨਾ ਲੱਗਣ ਦਾ ਕਾਰਨ ਕੀ ਹੈ? ਕਾਰਨ ਸਿਰਫ ਇਹ ਹੈ ਕਿ ਕੋਈ ਇਨਸਾਨ ਜਦੋਂ ਗੋਲੀਆਂ ਵਰਦੀਆਂ ਹੁੰਦੀਆਂ ਨਾ, ਤਾਂ ਹਮੇਸ਼ਾ ਕੀ ਕਰਦਾ ਹੈ, ਉਹ ਕਿਸੇ ਦੀਵਾਰ ਦੇ ਪਿੱਛੇ ਹੋ ਜਾਂਦਾ, ਕਿਸੇ ਪਹਾੜੀ ਦੇ ਪਿੱਛੇ ਹੋ ਜਾਂਦਾ, ਕਿਸੇ ਓਟ ਦੇ ਪਿੱਛੇ ਹੋ ਜਾਂਦਾ, ਕਦ ਲਈ ਕਿ ਗੋਲੀ ਮੇਰੇ ਤੇ ਨਾ ਵੱਜੇ, ਬਚਾਅ ਕਰਦਾ ਆਪਣਾ। ਹੁਣ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਸਾਨੂੰ ਹਿੱਟ ਨਹੀਂ ਕਰਦੀ, ਸਾਨੂੰ ਚੋਟ ਨਹੀਂ ਕਰਦੀ, ਸਾਡੇ ਮਨ ਤੱਕ ਨਹੀਂ ਪਹੁੰਚਦੀ, ਕਿਹੜੀ ਗੱਲੋਂ? ਕਿਉਂਕਿ ਸਾਡੇ ਮਨ ਤੋਂ ਪਹਿਲਾਂ ਸਾਡੀਆਂ ਖਾਹਿਸ਼ਾਂ, ਤ੍ਰਿਸ਼ਨਾਵਾਂ, ਈਰਖਾ, ਝੂਠੀਆਂ ਮੰਗਾਂ ਉਹ ਖੜੀਆਂ ਨੇ, ਉਹਨਾਂ ਕਰਕੇ ਗੁਰਬਾਣੀ ਦੀ ਚੋਟ, ਗੁਰਬਾਣੀ ਦਾ ਤੀਰ ਸਾਡੇ ਤੱਕ ਨਹੀਂ ਪਹੁੰਚਦਾ, ਸਾਨੂੰ ਵੱਜਦਾ ਹੀ ਨਹੀਂ, ਸਾਨੂੰ ਵੱਜਦਾ ਹੀ ਨਹੀਂ। ਹੁਣ ਕੋਈ ਪ੍ਰਾਣੀ ਹੈ, ਗੋਲੀ ਵੱਜੀ ਅਤੇ ਖੂਨ ਨਿਕਲਦਾ ਹੈ, ਤੀਰ ਲੱਗਾ ਤੇ ਖੂਨ ਨਿਕਲਦਾ ਹੈ, ਗੁਰਬਾਣੀ ਦੀ ਸਮਝ ਲੱਗ ਜਾਏ ਤੇ ਅੰਦਰੋਂ ਹੰਕਾਰ ਨਿਕਲਦਾ ਹੈ। ਪਹਿਲਾਂ ਹੰਕਾਰ ਹੀ ਸੀ ਕਿ ਗੁਣ ਮੈਂ ਕੀਤਾ, ਸੇਵਾ ਮੈਂ ਕੀਤੀ ਹੈ, ਮੈਂ ਸੇਵਦਾ ਇੱਥੇ ਹਾਂ, ਮੈਂ ਤਾਂ ਦੋਵੇਂ ਦਾ ਇੱਥੇ, ਠੀਕ ਹੈ। ਧਿਆਨ ਦੇਣਾ, मैं दो वेद इतने हाँ, मैं सेवा की थी, मैं करूं फलानी चीज लेके आया, मैं टमकानी चीज लेके आया, मैं सेवा की थी। एक ही हंकार है, कितों पता है गुण तो? सेवा करना गुण है, गुरु कर जाना गुण है, बाणी पढ़ना गुण है, गुरु दे लड़ लगना गुण है, नाम सिमरन करना गुण है। पर करोगे की जदों कहना है मेरी ताकत है, सवेरे मैं उठे हैं, पाठ मैं कीता है, उदो हंकार आ गया। ते जिदन गुरु दे शब्द का तीर वजा, सुन गुर बचन मन तीर लग गया। कहते जिवें गुरु का शब्द तीर दी नहीं वजा, तो की होया अंदरों एक चीज पैदा हुई कि जिन्ने गुण ने मेरे नहीं है। तो मन चो की विचार पैदा होया, सब गुण तेरे मैं नहीं गोए, इन्हें सारे गुण तेरे, मैं तो कुछ भी नहीं करन जोगा। तो की निकलिया अंदरों तीर लगन दे, हंकार निकलिया। शरीर दे वजा तीर ते खून निकलिया, मन ते लगी गुरु दे शब्द की चोट ते अंदरों हंकार निकल गया। उस वेले मैं खत्म हो गई, जिहड़ी कबीर साहब ने कही, कबीर जान दिन हो मुआ पछे भयो आनंद। कहने मेरा सुभाव सी मैं करन दा, यह मरदा ही नहीं सी, बड़ा तंग करता सी। कहते जान दिन हम हुआ, कहते जिस दिन जिस समय यह मैं करने वाला मेरा सुभाव मुक गया ना, खत्म हो गया। कहते फिर क्या, कहते पछे वे आनंद, कहते उस तो बाद विच मैनू आनंद की प्राप्ति हुई, सुख की प्राप्ति हुई, उस तो पहला नहीं। कहते मोह मिलियो प्रभ अपना, देखो कहते ये मैं करने वाला सुभा खत्म होने तो बाद मैं आनंद आया, तो मैं परमात्मा की प्राप्ति हुई, वो मेरा मिलाप बनया, वो मेरा ध्यान जुड़िया। जो संघी भजे गोबिंद कहता, जेडे विकार सन मेरे अंदर मैं बड़ा तंग करते, कहते भी मेरे संघी हो गए। भजे गोबिंद का मतलब की है, ये भी भजन बंदगी सहायता कर लग पे, ध्यान देना जरा आप जी। हर एक चीज के विच विचार आ, हुण काम क्रोध लोभ मोह हंकार आपां विकार कहिंदे। ते कबीर जी कहिंदे संगी भजे गोबिंद कहिंदे मेरी सहायता करन रहे, किद्दां? काम दा भाव कामना, एक कामना संसार दी है, एक कामना निरंकार दी है। संसार दी कामना तोड़दी है, ते निरंकार दी कामना जोड़दी है। विचार करने वाली गल है, कहिंदे मेरे च कामना सी संसार दी, किहड़ी गलों? क्योंकि मेरे अंदर मैं 24 घंटे हुंदी सी, मैं करने वाला सुभाव सी, इस करके मैनूं कामना संसार दी सी, ते मैनूं कुछ चाहीदा है, मेरा है, हाँ मेरा है। कि जिदन मैं करने वाला मेरा सुभाव मुक गया, ये कामना किहड़ी? उही कामना उल्टी हो गई। किहड़ी? कहिंदे मन च चाह चढ़िया भी कदे परमात्मा नूं मिलना है, कदे परमात्मा मिले, कामना पैदा हो गई, तंग पैदा होगी, खिच पैदा होगी परमात्मा मिलने की। असी विचार नहीं किया, सानू लोड़ नहीं पई। तो गुरु साहब समझाउण लगे, कहिंदे मना जिंदगी च विचार कर कि तू गुरु चरणां विच जाना आ, ते कदे वेख तैनूं चोट लगी है कोई कि नहीं लगी। चोट लगी दी निशानी है, कैसी निशानी है? कि जिदन चोट लग गई, कबीर सतगुरु सूरमे बाया बांझ वेख, लागत ही ओहिंगर भरिया परा करे जय शेक। ध्यान दो, कबीर साहब बन कहते, कहते सतगुरु का सूरमा आ। सूरमा क्यों कहा? सूरमा क्यों कहा सतगुरु नूं? कहते कबीर सतगुरु सूरमे, सूरमा क्यों कहा? लड़ाई लड़न गया है सूरमा नहीं है, लड़ाई लड़न गया है सूरमा नहीं है। सूरमा कौन है? जिहड़ा लड़ाई जित गया है वह सूरमा है, जिहड़ा लड़न गया है अजे सूरमता ही वेखांगे, अजे तो लड़न गया है, पता नहीं हार के आ जाए, भज के आ जाए जी। कहते कहते कबीर सतगुर सूरमे बाया बान जवेक, कहिंदा जिहड़ा लड़ाई जित के आ गया वह सूरमा है। कहिंदे जिस लड़ाई नूं जितण लई सानूं गुरु जी उपदेश दिंदे पए आ ना, कहिंदे लड़ाई जित्ती हुई इहनां ने, जिथे सानूं पहुंचाउण लई है जदोजहद करदे पए, उपदेश दिंदे पए ना, कहिंदे गुरु उत्थे पहुंचे, इह राही नहीं है, इहनां कितें भुलेखे च पै जाओ, राही है ਲੜਾਈ ਲੜਨ ਰਿਹਾ ਹੈ, ਪਤਾ ਨਹੀਂ ਜਿੱਤਣੀ ਹੈ ਕਿ ਹਾਰਨੀ ਹੈ। ਕਹਿੰਦੇ ਨਹੀਂ, ਇਹ ਜਿੱਤ ਚੁੱਕੇ, ਇਹ ਮੰਜ਼ਿਲ ਤੇ ਹੈ, ਇਹਨੂੰ ਕੋਈ ਰਾਹ ਨਹੀਂ ਹੈ। ਕਹਿੰਦੇ ਕਬੀਰ ਸਤਿਗੁਰ ਸੂਰਮੇ, ਕਹਿੰਦਾ ਉਹਦਾ ਸਤਿਗੁਰ ਜੀ ਨੇ ਲੜਾਈ ਜਿੱਤ ਲਈ ਹੈ, ਇਹ ਕੰਮ ਨਿਬੇੜ ਤਿਆ, ਸੂਰਮਾ ਆ ਵਾਹਿਆ ਬਣ ਜਵੇਕ। ਕਹਿੰਦਾ ਉਸ ਸਤਿਗੁਰੂ ਨੇ ਜਿਹੜੀ ਇਹ ਲੜਾਈ ਅਸੀਂ ਲੜਨ ਲੱਗੇ ਹਾਂ ਉਹਨੇ ਜਿੱਤ ਲਈ ਹੈ, ਉਹਨੇ ਇੱਕ ਤੀਰ ਮਾਰਿਆ। ਹੁਣ ਧਿਆਨ ਦੇਣਾ ਤੇਰਾ, ਜਿਹੜਾ ਸੂਰਮਾ ਲੜਾਈ ਲੜ ਚੁੱਕਾ ਨਾ, ਜਿੱਤ ਚੁੱਕਾ, ਉਹਦਾ ਨਿਸ਼ਾਨਾ ਬੜਾ ਤਗੜਾ ਹੁੰਦਾ। ਹੁਣ ਤਜਰਬਾ ਹੁੰਦਾ ਲੜਾਈ ਕਿੱਦਾਂ ਲੜੀ, ਕੀ ਕੀਤਾ, ਕੀ ਜ਼ਿੰਦਗੀ 'ਚ ਰੁਕਾਵਟਾਂ ਆਈਆਂ, ਸਾਰੀ ਗੁਰਬਾਣੀ ਇੱਕ ਮਨ ਨੂੰ ਸੰਸਾਰ ਤੋਂ ਲੈ ਕੇ ਦਰਗਾਹ ਤੱਕ ਪਹੁੰਚਣ ਲਈ ਕਿਹੜੀਆਂ ਕਿਹੜੀਆਂ ਰੁਕਾਵਟਾਂ ਆਉਣੀਆਂ ਗੁਰਬਾਣੀ 'ਚ ਲਿਖੀਆਂ ਸਾਰੀ। ਉਹਨੇ ਲੜਾਈ ਲੜੀ ਹੈ ਨਾ, ਉਹਨੂੰ ਪਤਾ ਸਭ ਕੁਝ ਲਿਖਿਆ ਕਿ ਤੇਰੀ ਜ਼ਿੰਦਗੀ ਵਿੱਚ ਕੀ ਆਉਣਾ, ਕੀ ਘਟਨਾ ਘਟਣੀਆਂ ਨੇ, ਉਹਨਾਂ ਨਾਲ ਘਟੀਆਂ। ਧਿਆਨ ਦੇਣਾ, ਇੱਕ ਜਗ੍ਹਾ ਤੇ ਭਗਤ ਫਰੀਦ ਜੀ ਕਹਿੰਦੇ, ਕਹਿੰਦੇ ਫਰੀਦਾ ਦੁੱਖ ਸੁੱਖ ਇੱਕ ਕਰ, ਦਿਲ ਤੇ ਲਾ ਵਿਕਾਰ। ਦੱਸੋ ਲੜਾਈ ਲੜੀ ਹੈ ਨਾ, ਕਹਿੰਦੇ ਫਰੀਦਾ ਦੁੱਖ ਸੁੱਖ ਇੱਕ ਕਰ, ਕਹਿੰਦੇ ਦੁੱਖ ਤੇ ਸੁੱਖ ਨੂੰ ਇੱਕ ਕਰ ਪਹਿਲਾਂ, ਅਸੀਂ ਤੇ ਵੱਖਰੇ ਵੱਖਰੇ ਕੀਤੇ ਹੋਏ, ਤਾਂ ਸਾਨੂੰ ਗੁਰਬਾਣੀ ਦੀ ਸਮਝ ਨਹੀਂ ਆਉਂਦੀ। ਅਸੀਂ ਦੁੱਖ ਵੱਖਰਾ ਕੀਤਾ, ਸੁੱਖ ਵੱਖਰਾ ਕੀਤਾ, ਜਦੋਂ ਗੁਰਬਾਣੀ ਪੜ੍ਹਦੇ ਹਾਂ ਸੁੱਖ ਨੂੰ ਲੈਣਾ ਚਾਹੁੰਦੇ ਹਾਂ, ਦੁੱਖ ਤੋਂ ਬਚਣਾ ਚਾਹੁੰਦੇ ਹਾਂ, ਸਾਡੀ ਪੁਕਾਰ ਹੀ ਇਹੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ, ਕਿਰਪਾ ਕਰੋ ਦੁੱਖ ਨਾ ਕੋਈ ਆਵੇ, ਸੁੱਖ ਝੋਲੀ ਪਾ ਦਿਓ। ਉਹ ਕਹਿੰਦੇ ਜਿੰਨਾ ਚਿਰ ਤੈਨੂੰ ਇਹ ਚੀਜ਼ਾਂ ਬਣੀਆਂ ਰਹਿਣਗੀਆਂ, ਦੁੱਖ ਵੱਖਰਾ ਸੁੱਖ ਵੱਖਰਾ, ਤੈਨੂੰ ਚੋਟ ਨਹੀਂ ਵੱਜਣੀ, ਤੂੰ ਸਾਹਮਣੇ ਆਉਣਾ ਹੀ ਨਹੀਂ, ਕਿਉਂਕਿ ਇਹ ਪੜਦਾ ਹੈ। ਕਹਿੰਦੇ ਦੁੱਖ ਸੁੱਖ ਇੱਕ ਕਰ, ਹੋਰ ਕੀ ਕਰ, ਦਿਲ ਤੇ ਲਾ ਵਿਕਾਰ। ਕਹਿੰਦਾ ਨਾ ਦੁੱਖ ਤੇ ਸੁੱਖ ਵੱਖਰੇ ਵੱਖਰੇ ਹੋਣ ਕਰਕੇ ਤੇਰੇ ਦਿਲ ਦੇ ਅੰਦਰ ਵਿਕਾਰ ਪੈਦਾ ਹੁੰਦੇ, ਤੈਨੂੰ ਨੀ ਗੁਰਬਾਣੀ ਸਮਝ ਆਉਂਦੇ ਹੁੰਦੇ। ਕਹਿੰਦੇ ਦੋਨਾਂ ਨੂੰ ਇੱਕ ਕਰ, ਇੱਕ ਕਰਕੇ ਦਿਲ ਤੇ ਲਾ ਵਿਕਾਰ, ਫਿਰ ਅਗਲਾ ਕੰਮ ਕਰ। ਕਹਿੰਦਾ ਕੀ, ਅੱਲਾ ਭਾਵੇ ਸੋ ਭਲੀ। ਕਹਿੰਦਾ ਜੋ ਪਰਮਾਤਮਾ ਚੰਗਾ ਲੱਗਦਾ ਉਹ ਚ ਆਪਣੀ ਭਲਾਈ ਮੰਨਿਆ ਕਰ। ਮੰਨਿਆ ਕਰੀਏ ਆਪਾਂ, ਇੱਦਾਂ ਮੰਨਦੇ ਨੀ। ਕੀ ਕਹਿੰਦੇ ਗੁਰੂ ਜੀ, ਕੀ ਕਰੀਏ, ਫਲਾਣਾ ਕੰਮ ਤੇ ਬਣਿਆ ਕੋਈ ਨੀ ਅਜੇ, ਫਲਾਣੀ ਦਾਤ ਤੇ ਮਿਲੀ ਕੋਈ ਨੀ ਅਜੇ। ਅਸੀਂ ਕਦੀ ਸੋਚਿਆ ਹੀ ਨਹੀਂ, ਮਾੜਾ ਜਾਂ ਕੋਈ ਨੁਕਸਾਨ ਹੋ ਜਾਏ ਤੇ ਅਸੀਂ ਤੇ ਗੁਰੂ ਦਾ ਦਰ ਛੱਡ ਦਿੰਦੇ ਹਾਂ, ਤੇ ਉਹ ਕਹਿੰਦੇ ਅੱਲਾ ਭਾਵੇ ਸੋ ਭਲੀ। ਕਹਿੰਦਾ ਜੋ ਪਰਮਾਤਮਾ ਚੰਗਾ ਲੱਗਦਾ ਉਹ ਆਣੀ ਭਲਾਈ ਮੰਨ। ਕਹਿੰਦਾ ਕੀ ਉਹ ਮਨ, ਕਹਿੰਦਾ ਕੀ ਉਹ, ਜੇ ਮੈਂ ਇੱਦਾਂ ਦਾ ਬਣ ਜਾਂਦਾ ਤਾਂ, ਜੇ ਮੈਂ ਇੱਦਾਂ ਦਾ ਬਣ ਜਾਂਦਾ, ਆਪਣਾ ਵਿਚਾਰ ਮੈਂ ਪੈਦਾ ਕਰ ਲੈਂਦਾ ਵੀ ਜੋ ਪਰਮਾਤਮਾ ਕਰਦਾ ਮੇਰੀ ਵਿੱਚ ਭਲਾਈ, ਤੇ ਕੀ ਮਿਲੂ। ਤੇ ਧਿਆਨ ਨਾਲ ਪੜੋ, ਅੱਲਾ ਭਾਵੇ ਸੋ ਭਲੀ ਤਾਂ ਲੱਭੀ ਦਰਬਾਰ। ਕਹਿੰਦਾ ਤਾਂ ਦਰਬਾਰ ਲੱਭਣਾ, ਤਾਂ ਦਸਵੰ ਦੁਆਰ ਦੀ ਸੋਝੀ ਆਉਣੀ ਹੋ, ਵਰਨਾ ਦਸਵੰ ਦੁਆਰ ਦੀ ਸੋਝੀ ਨਹੀਂ ਆਉਣੀ, ਸੁਣ ਤੇ ਲੋੜ ਹੀ ਨਹੀਂ ਪਈ, ਅਸੀਂ ਇਸ ਪਾਸੇ ਗਏ ਹੀ ਨਹੀਂ। ਕਾਰਨ ਕੀ ਸੀ, ਗੁਰੂ ਸਾਹਿਬ ਸਮਝਾਉਣ ਲੱਗੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ 558 ਅੰਗ ਦੇ ਉੱਤੇ, ਪਤਾ ਕੀ ਕਹਿੰਦੇ, ਕਹਿੰਦੇ ਇਸ ਮਨ ਕੋ ਹੋਰ ਸੰਜਮ ਕੋ ਨਾਹੀਂ, ਇਸ ਮਨ ਕੋ ਹੋਰ ਸੰਜਮ ਕੋ ਨਾਹੀਂ, ਮੈਨੂੰ ਸਤਿਗੁਰ ਕੀ ਸਰਨ ਆਏ। ਕਹਿੰਦਾ ਜਿਹੜਾ ਮਨ ਹੈ ਨਾ, ਇਸ ਮਨ ਨੂੰ ਪਵਿੱਤਰ ਕਰਨ ਲਈ, ਇਸ ਮਨ ਨੂੰ ਸੁਥਰਾ ਕਰਨ ਲਈ, ਇਸ ਮਨ ਨੂੰ ਸਾਫ਼ ਕਰਨ ਲਈ ਕਹਿੰਦੇ ਹੋਰ ਕੋਈ ਤਰੀਕਾ ਨਹੀਂ ਹੈ। ਇਸ ਮਨ ਕੋ ਹੋਰ ਸੰਜਮ ਕੋ ਨਹੀਂ, ਕਹਿੰਦਾ ਕੋਈ ਤਰੀਕਾ ਨਹੀਂ ਹੈ ਜਿਹਦੇ ਨਾਲ ਮਨ ਸਾਫ਼ ਹੋ ਜਾਵੇ। ਕਹਿੰਦਾ ਕੀ ਕਰਾਂ, ਕਹਿੰਦੇ ਬਿਨ ਸਤਿਗੁਰ ਕੀ ਸਰਨ ਆਏ। ਕਹਿੰਦਾ ਜਿੰਨਾ ਚਿਰ ਇਹ ਗੁਰੂ ਦੀ ਸ਼ਰਨ ਚ ਨਹੀਂ ਨਾ ਆ ਜਾਂਦਾ, ਕਹਿੰਦਾ ਹੋਰ ਕੋਈ ਤਰੀਕਾ ਨਹੀਂ ਇਹਨੂੰ ਸਾਫ਼ ਕਰਨ ਲਈ, ਇਹਨੂੰ ਪਵਿੱਤਰ ਕਰਨ ਲਈ ਕੋਈ ਤਰੀਕਾ ਨਹੀਂ, ਭੱਜ ਕਿੱਥੇ ਭੱਜਣੀ। ਤੁਸੀਂ ਵਿਚਾਰ ਕਰਿਓ, ਤੁਸੀਂ ਗੁਰੂ ਘਰ ਦੀ ਸੇਵਾ ਕਰਦੇ ਹੋ, ਜੂਠੇ ਭਾਂਡੇ ਮਾਂਜਦੇ ਹੋ, ਜੋੜੇ ਝਾੜਦੇ ਹੋ, ਸਫਾਈ ਕਰਦੇ ਹੋ, ਲੰਗਰ ਦੀ ਸੇਵਾ ਕਰਦੇ ਹੋ, ਕੋਈ ਪੈਸੇ ਚੜਾਉਂਦੇ ਹੋ, ਸਭ ਕੁਝ ਕਰਦੇ ਹੋ। ਗੁਰੂ ਜੀ ਨੇ ਨਹੀਂ ਕਿਹਾ ਕਿ ਤੂੰ ਇਹ ਨਾ ਕਰ, ਕਰ ਸੇਵਾ ਕਰ, ਜੋੜੇ ਝਾੜ, ਦਾਨ ਨਹੀਂ ਕਰ। ਗੁਰੂ ਜੀ ਆਪ ਕਹਿੰਦੇ ਦਸਵਾਂ ਚ ਦੇ, ਕਹਿੰਦੇ ਦਸਵਾਂ ਚ ਦੇ, ਦਾਨ ਦੇ। ਪਰ ਧਿਆਨ ਦੇਣ ਵਾਲੀ ਗੱਲ ਹੈ ਵੀ ਗੁਰੂ ਜੀ ਸਾਨੂੰ ਖੁਦ ਉਪਦੇਸ਼ ਕਰਦੇ ਪਏ ਆ ਵੀ ਦਾਨ ਦੇ, ਦਸਵੰਧ ਕੱਢ ਕੇ ਲੈ ਕੇ ਆ ਗੁਰੂ ਘਰੋਂ। ਠੀਕ ਹੈ ਜੀ, ਉਹਨਾਂ ਲਿਖਿਆ ਹੈ ਕਿਰਤ ਕਰ, ਵੰਡ ਛਕ, ਨਾਮ ਜਪ, ਕਹਿੰਦੇ ਦੇ ਦਾਨ। ਪਰ ਬੜੀ ਹੈਰਾਨਗੀ ਵਾਲੀ ਗੱਲ ਹੈ, ਆਪ ਹੀ ਸਾਨੂੰ ਗਾਈਡ ਕਰਦੇ ਪਏ ਹੋ, ਆਪ ਸਾਨੂੰ ਉਪਦੇਸ਼ ਦਿੰਦੇ ਪਏ ਹੋ ਕਿ ਦਾਨ ਦੇ, ਦਸਵੰਧ ਕੱਢ ਕੇ ਲੈ ਕੇ ਆ, ਔਰ ਆਪ ਹੀ ਬਾਣੀ 'ਚ ਲਿਖ ਦਿਓ ਨਾ ਤੂੰ ਆਵੇ ਬਸ, ਬਹੁਤਾ ਦਾਨ ਦੇ, ਇੱਕ ਹੀ ਚੱਕਰ, ਇੱਕ ਹੀ ਚੱਕਰ। ਉਹ ਕਹਿਣ ਲੱਗੇ ਪਾਤਸ਼ਾਹ ਕਹਿੰਦੇ ਪੁੱਤਰ ਮੈਂ ਤੈਨੂੰ ਦਾਨ ਦੇਣ ਲਈ ਕਿਹਾ ਹੈ। ਇਸ ਕਰਕੇ ਕਿਹਾ ਤੈਨੂੰ ਦਾਨ ਦੇਣ ਲਈ ਕਿ ਤੂੰ ਗੁਰੂ ਘਰ ਦੇ ਵਿੱਚ ਹਿੱਸਾ ਪਾ ਦਾਨ ਦੇ, ਪਰ ਇਹ ਨਾ ਕਿਤੇ ਸਮਝ ਲਈ ਕਿ ਦਾਨ ਦੇ ਕੇ ਮੈਨੂੰ ਪਰਮਾਤਮਾ ਤੱਕ ਪਹੁੰਚ ਹੋ ਜਾਊਗੀ। ਪਰਮਾਤਮਾ ਤੱਕ ਪਹੁੰਚਣ ਲਈ ਦਾਨ ਦੇ ਨਾਲ ਸੇਵਾ ਕਰਨਾ, ਮਨ ਨੀਵਾਂ ਹੁੰਦਾ ਹੈ, ਫਿਰ ਉਸ ਨੀਵੇਂ ਮਨ ਨੂੰ ਸ਼ਬਦ ਤੇ ਸਵਾਰ ਕਰੇਗਾ ਤੇ ਘਰ ਜਾਏਗਾ, ਸ਼ਬਦ ਤੇ ਸਵਾਰ ਨਹੀਂ ਕਰੇਗਾ ਤੇ ਘਰ ਨਹੀਂ ਜਾਏਗਾ। ਇਹ ਨਹੀਂ ਕਿ ਤੂੰ ਦਾਨ ਦਿੱਤਾ ਤੇ ਕਹਿੰਦੇ ਵੀ ਮੈਂ ਤਾਂ ਦਾਨ ਦਿੱਤਾ। ਉਹਨਾਂ ਤਾਂ ਲਿਖਿਆ ਇਸ ਮਨ ਕੋ ਹੋਰ ਸੰਜਮ ਕੋ ਨਹੀਂ, ਕਹਿੰਦਾ ਕੋਈ ਤਰੀਕਾ ਨਹੀਂ ਪਵਿੱਤਰ ਕਰਨ ਦਾ। ਕਹਿੰਦਾ ਕਿਹੜਾ? ਕਹਿੰਦੇ ਬਿਨ ਸਤਿਗੁਰ ਕੀ ਸਰਣਾਏ। ਕਹਿੰਦਾ ਬਿਨਾਂ ਸਤਿਗੁਰ ਦੀ ਸ਼ਰਨ ਚ ਆਇਆ। ਸ਼ਰਨ ਕੀ ਚੀਜ਼ ਆ? ਜਿੱਦਣ ਤੇਰਾ ਮਨ ਭਟਕਦਾ ਭਟਕਦਾ ਗੁਰੂ ਦੀ ਸ਼ਰਨ ਚ ਆ ਗਿਆ ਤਾਂ ਮਤਲਬ ਗੁਰੂ ਦੀ ਅਧੀਨਗੀ ਕਰਨ ਲੱਗ ਪਿਆ ਕਿ ਜੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਮੈਂ ਕਰਨਾ ਹੈ। ਤੇ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਧਿਆਨ ਦੇਣ ਵਾਲੀ ਗੱਲ? ਗੁਰੂ ਗ੍ਰੰਥ ਸਾਹਿਬ ਕਹਿੰਦੇ, ਕਹਿੰਦੇ ਜਿੱਤ ਘੱਟ ਨਾਮ ਨਾ ਉਪਜੇ, ਫੂਟ ਮਰੇ ਜਨ ਸੋਏ। ਹੁਣ ਆਪ ਜੀ ਕੀਰਤਨ ਸਰਵਣ ਕਰ ਰਹੇ ਸੀ ਤੇ ਸ਼ਬਦ ਗਿਆਨ ਕਰ ਰਹੇ ਸਨ ਭਾਈ ਸਾਹਿਬ ਕਿ ਜਿੱਤ ਘੱਟ ਨਾਮ ਨਾ ਉਪਜੇ। ਉਪਜੇ ਦਾ ਮਤਲਬ ਕੀ? ਪੈਦਾ ਹੋਣਾ। ਕਹਿੰਦੇ ਜਿਹਦੇ ਘਰ ਦੇ ਅੰਦਰ, ਜਿਹਦੇ ਮਨ ਦੇ ਅੰਦਰ ਜਿਹੜਾ ਨਾਮ ਹੈ ਸ਼ਬਦ ਹੈ ਪੈਦਾ ਨਹੀਂ ਹੁੰਦਾ। ਹੁਣ ਪੈਦਾ ਕਿੱਥੋਂ ਹੋਣਾ? ਨਾਮ ਕਿੱਥੇ ਆ? ਨਾਮ ਤੁਹਾਡੇ ਅੰਦਰ ਹੈ, ਸ਼ਬਦ ਤੁਹਾਡੇ ਅੰਦਰ ਹੈ। ਬਾਣੀ ਚੋਂ ਪੜੋ, ਨਾਮ ਕੇ ਤਾਰੇ ਸਗਲ ਜੰਤਰ, ਨਾਮ ਕੇ ਤਾਰੇ ਖੰਡ ਬ੍ਰਹਿਮੰਡ। ਨਾਮ ਤੁਹਾਡੇ ਅੰਦਰ ਆ, ਸ਼ਬਦ ਤੁਹਾਡੇ ਅੰਦਰ ਆ, ਉਸ ਅੰਦਰਲੇ ਸ਼ਬਦ ਨੂੰ ਉਜਾਗਰ ਕਰਨਾ ਹੈ, ਅਸੀਂ ਪ੍ਰਗਟ ਕਰਨਾ, ਉਹਨੂੰ ਪੈਦਾ ਕਰਨਾ ਹੈ। ਕੁਛ ਨਹੀਂ ਹੋਇਆ ਪਤਾ ਕੀ? ਗੁਰੂ ਨਾਨਕ ਪਾਤਸ਼ਾਹ ਤੁਰੇ ਤੁਰੇ ਸੱਜਣ ਠਾਕੁਰ ਕੋਲ ਪਹੁੰਚ ਗਏ। ਸੱਜਣ ਠਾਕੁਰ ਕੋਲ ਪਹੁੰਚੇ ਨਾ, ਸੱਜਣ ਨੇ ਵੇਖਿਆ ਵੀ ਇਸ ਫਕੀਰ ਦੇ ਕੱਪੜੇ ਬੜੇ ਪਿਆਰੇ ਆ, ਇਸ ਫਕੀਰ ਦੀ ਸ਼ਕਲ ਸੂਰਤ ਬੜੀ ਸੋਹਣੀ ਹੈ, ਤੇ ਥੈਲਾ ਟੰਗਿਆ ਸੀ ਤੇ ਸੱਜਣ ਦੇ ਦਿਮਾਗ 'ਚ ਆਇਆ ਵੀ ਇਸ ਫਕੀਰ ਦੇ ਕੋਲ ਕੋਈ ਨਾ ਕੋਈ ਹੀਰਾ ਜ਼ਰੂਰ ਹੈ, ਇਹ ਮੈਨੂੰ ਬਹੁਤ ਅਮੀਰ ਲੱਗਦਾ। ਸੱਜਣ ਆਪਣੇ ਘਰ ਲੈ ਗਿਆ। ਜਦੋਂ ਰਾਤ ਕਮਰਾ ਦੇ ਦਿੱਤਾ ਕਿ ਤੁਸੀਂ ਲੰਮੇ ਪੈ ਜਾਓ ਤਿੰਨੇ ਜਾਣੇ, ਤੇ ਸੱਜਣ ਉੱਠ ਕੇ ਗਿਆ ਦੋ ਵਾਰੀ ਕਿ ਮੈਂ ਇਹਦਾ ਬੈਗ ਚੁੱਕ ਲਿਆਵਾਂ, ਥੈਲਾ ਚੁੱਕ ਲਿਆਵਾਂ, ਚਹੀਰਾ ਕੱਢ ਲਵਾਂ। ਤੇ ਕੀ ਵੇਖਿਆ ਵੀ ਦੋਵੇਂ ਵਾਰੀ ਗੁਰੂ ਨਾਨਕ ਪਾਤਸ਼ਾਹ ਜਾਗਦੇ ਪਏ, ਉਹਦਾ ਦਾਨ ਹੀ ਲੱਗਾ। ਜਦੋਂ ਸਵੇਰ ਹੋਈ ਨਾ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੱਜਣ ਨੂੰ ਸਮਝਾਇਆ, ਉਲਟੀ ਗੰਗਾ ਬਹਿ ਗਈ। ਸੱਜਣ ਆਪਣੇ ਖਜ਼ਾਨੇ ਦਿਖਾਉਣ ਲੱਗ ਪਿਆ ਗੁਰੂ ਨਾਨਕ ਪਾਤਸ਼ਾਹ, ਆਹ ਦੇਖੋ ਮੇਰੇ ਕੋਲ ਬੇਸਮੈਂਟ 'ਚ ਕੀ ਆ, ਇੱਥੇ ਕੀ ਆ, ਉੱਥੇ ਕੀ ਆ, ਸਭ ਕੁਝ ਦਿਖਾਉਣ ਲੱਗ ਪਿਆ। ਹੁਣ ਉਹ ਕਹਿੰਦਾ ਗੁਰੂ ਨਾਨਕ ਪਾਤਸ਼ਾਹ ਨੂੰ, ਕਹਿੰਦੇ ਜੀ ਮੈਂ ਤਾਂ ਰਾਤ ਤਾਂ ਭੁਲੇਖੇ 'ਚ ਪੈ ਗਿਆ ਵੀ ਤੁਹਾਡੇ ਕੋਲ ਕੋਈ ਹੀਰਾ ਆ, ਮੈਂ ਤਾਂ ਤੁਹਾਨੂੰ ਲੈ ਕੇ ਆਇਆ ਘਰ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸੱਜਣ ਹੈਗਾ ਆ, ਕਹਿੰਦੇ ਹੈਗਾ, ਮੈਨੂੰ ਤਾਂ ਲੱਭਾ ਹੀ ਨਹੀਂ, ਮੈਂ ਤਾਂ ਰਾਤ ਦੋ ਵਾਰੀ ਤੁਹਾਡੇ ਕੋਲ ਉੱਠ ਕੇ ਆਇਆ, ਹੀਰਾ ਲੱਭਾ ਨਹੀਂ। ਕਹਿੰਦੇ ਹੀਰਾ ਹੈਗਾ ਆ, ਪਰ ਧਿਆਨ ਕਰੀ ਸੱਜਣ ਠੱਗ, ਜਿਹੜਾ ਹੀਰਾ ਮੇਰੇ ਕੋਲ ਹੈ ਨਾ ਉਹ ਹੀਰਾ ਤੇਰੇ ਕੋਲ ਵੀ ਹੈ। ਹੁਣ ਸੱਜਣ ਕਹਿਣ ਲੱਗਾ ਗੁਰੂ ਨਾਨਕ ਪਾਤਸ਼ਾਹ ਨੂੰ, ਕਹਿੰਦਾ ਪਾਤਸ਼ਾਹ ਵੀ ਤੁਹਾਡੇ ਕੋਲ ਹੀਰਾ ਹੋਊਗਾ ਮੈਂ ਵੇਖਿਆ ਨਹੀਂ, ਪਰ ਤੁਸੀਂ ਮੇਰੇ ਕੋਲ ਕਿਹਾ, ਮੈਂ ਤਾਂ ਆਪਣਾ ਜੀਵਨ ਜਾਣਦਾ ਨਾ, ਮੈਂ ਤਾਂ ਸਮਾਨ ਸਾਰਾ ਰੱਖਿਆ ਆਪ ਟਕਾ ਟਕਾ ਕੇ, ਮੈਨੂੰ ਪਤਾ ਮੈਂ ਕਿਹਦੀ ਕਿਹਦੀ ਚੋਰੀ ਕੀਤੀ, ਕਿਹਦੇ ਕੋਲ ਕੀ ਠੋਇਆ, ਕੀ ਲੁੱਟਿਆ, ਪਰ ਮੈਂ ਤਾਂ ਕਿਸੇ ਕੋਈ ਹੀਰਾ ਲੁੱਟਿਆ ਹੀ ਨਹੀਂ ਅਜੇ ਤੱਕ। ਉਹ ਕਹਿੰਦੇ ਨਹੀਂ ਸੱਜਣ, ਮੈਨੂੰ ਪਤਾ ਆ ਮੈਂ ਅੰਤਰਜਾਮੀ ਆ, ਤੇਰੇ ਕੋਲ ਹੀਰਾ ਹੈਗਾ। ਉਹ ਕਹਿੰਦਾ ਮੰਨੋ ਨਾਨਕ ਪਾਤਸ਼ਾਹ ਮੇਰੇ ਕੋਲ ਹੀਰਾ ਨਹੀਂ ਹੈਗਾ। ਕਹਿੰਦੇ ਹੈਗਾ। ਇਹਨਾਂ ਨੇ ਏਦਾਂ ਨਾ ਕਰੋ, ਐਵੇਂ ਤੁਸੀਂ ਮੈਨੂੰ ਫਸਾ ਦੇਣ ਲੱਗੇ, ਮੇਰੇ ਕੋਲ ਹੀਰਾ ਨਹੀਂ ਹੈਗਾ, ਮੈਂ ਜਿੰਨਾ ਤੁਹਾਨੂੰ ਸਮਾਨ ਸਾਰਾ ਦਿਖਾ ਦਿੱਤਾ ਮੇਰੇ ਕੋਲ ਹੀਰਾ ਕਿਤੇ ਨਹੀਂ ਹੈਗਾ, ਨਾ ਮੈਂ ਲੁੱਟਿਆ ਹੀ ਨਹੀਂ ਹੀਰਾ, ਔਰ ਜਿੰਨਾ ਸਮਾਨ ਮੈਂ ਖੋਇਆ ਤੁਹਾਨੂੰ ਦਿਖਾਤਾ ਮੈਂ ਸਾਰਾ ਹੀ, ਸਗੋਂ ਤੁਹਾਡੇ ਕੋਲ ਹੀਰਾ ਹੈਗਾ ਮੈਨੂੰ ਦਿਖਾ ਦਿਓ। ਕਹਿੰਦੇ ਨਹੀਂ ਮੈਂ ਨਹੀਂ ਆਪਣਾ ਹੀਰਾ ਦਿਖਾਉਣਾ, ਪਰ ਤੇਰੇ ਕੋਲ ਹੈਗਾ ਔਰ ਹੈਗਾ ਮੇਰੇ ਵਰਗਾ ਹੀ ਹੈ। ਸੱਜਣ ਬੜਾ ਹੈਰਾਨ ਵੀ ਕਮਾਲ ਦੀ ਗੱਲ ਹੈ, ਨਾਨਕ ਪਾਤਸ਼ਾਹ ਬਾਰ ਬਾਰ ਕਹਿੰਦੇ ਤੇਰੇ ਕੋਲ ਹੀਰਾ, ਮੇਰੇ ਕੋਲ ਤਾਂ ਹੈ ਹੀ ਨਹੀਂ ਹੀਰਾ। ਹੁਣ ਗੁਰੂ ਨਾਨਕ ਪਾਤਸ਼ਾਹ ਸੱਜਣ ਕਹਿੰਦਾ, ਕਹਿੰਦਾ ਪਾਤਸ਼ਾਹ ਜੇ ਤੁਸੀਂ ਅੰਤਰਜਾਮੀ ਹੋ ਨਾ, ਜਿੱਦਾਂ ਆਪਾਂ ਲੋਕ ਨਹੀਂ ਕਿਸੇ ਨੂੰ ਕਹਿੰਦੇ, ਕੋਈ ਕਹਿ ਦੇਵੇ ਵੀ ਪੈਸਾ ਤੁਹਾਡੇ ਕੋਲ ਪੈਸੇ ਹੈਗੇ ਆ, ਕੀ ਕਹੀਦਾ? ਚੰਗਾ ਫਿਰ ਆ ਜਾਓ ਤੁਸੀਂ ਕੱਢ ਲਓ, ਕਿੱਥੇ ਪਏ ਕੱਢ ਲਓ, ਕਿਸੇ ਨੂੰ ਆਪਾਂ ਪ੍ਰੂਫ ਦੇਣਾ ਨਾ ਹੁਣ ਵੀ ਮੇਰੇ ਕੋਲ ਹੈ ਨਹੀਂ, ਕੀ ਕਹੀਦਾ? ਫਿਰ ਤੁਸੀਂ ਕੱਢ ਲਓ, ਆ ਜਾਓ ਤੁਸੀਂ ਵੇਖ ਲਓ ਕਿੰਨੇ ਕੁ ਪੈਸੇ ਸਾਡੇ ਕੋਲ। ਹੁਣ ਸੱਜਣ ਕਹਿੰਦਾ, ਕਹਿੰਦਾ ਗੁਰੂ ਨਾਨਕ ਪਾਤਸ਼ਾਹ ਨੂੰ ਕਹਿੰਦਾ ਪਾਤਸ਼ਾਹ ਜੇ ਤੁਸੀਂ ਕਹਿੰਦੇ ਹੀਰਾ ਹੈਗਾ ਨਾ ਫਿਰ ਤੁਸੀਂ ਕੱਢ ਲਓ, ਮੈਨੂੰ ਤਾਂ ਪਤਾ ਨਹੀਂ ਕਿੱਥੇ ਹੈ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹੀਰਾ ਤੇਰੇ ਅੰਦਰ ਵੀ ਹੈ ਤੇ ਮੇਰੇ ਅੰਦਰ ਵੀ ਹੈ, ਫਰਕ ਇੰਨਾ ਹੈ ਕਿ ਮੈਂ ਆਪਣੇ ਹੀਰੇ ਤੋਂ ਗੰਦਗੀ ਢਾਲ ਲਈ ਹੈ ਤੇ ਹੀਰਾ ਦਿਖਾਈ ਦਿੰਦਾ, ਤੇਰੇ ਹੀਰੇ ਉੱਤੇ ਗੰਦਗੀ ਪਈ ਤੇਰੇ ਕਰਮਾਂ ਦੀ। ਉਹ ਨਾਮ ਹੈ ਤੇਰੇ ਹੀਰੇ ਉੱਤੇ ਗੰਦਗੀ ਪਈ ਤੇਰੇ ਪਾਪਾਂ ਦੀ ਕਰਮਾਂ ਦੀ, ਸੱਜਣ ਠੱਗ ਚਰਨਾਂ ਚ ਢੇਰੀ ਹੋ ਗਿਆ। ਕਹਿੰਦਾ ਪਾਤਸ਼ਾਹ ਕੀ ਕਿਹਾ ਜੇ ਮੇਰੇ ਹੀਰੇ ਉੱਤੇ ਗੰਦਗੀ ਪਈ ਹੈ? ਕਹਿੰਦੇ ਹਾਂ, ਇਹ ਜਿਹੜਾ ਪ੍ਰਕਾਸ਼ ਇਹ ਬ੍ਰਹਮ ਗਿਆਨ ਜਿਹੜਾ ਮੇਰੇ ਅੰਦਰ ਅੰਤਰਯਾਮ ਤਾਂ ਮੈਨੂੰ ਮਿਲੀ ਹੈ, ਤੇਰੇ ਅੰਦਰ ਵੀ ਹੈ, ਪਰ ਤੇਰੇ ਇਸ ਹੀਰੇ ਉੱਤੇ ਗੰਦਗੀ ਪਈ, ਆਪਣੀ ਗੰਦਗੀ ਸਾਫ ਕਰ ਲੈ ਤੇ ਧਿਆਨ ਦੇਣਾ। ਗੁਰੂ ਨਾਨਕ ਦਾ ਹੋ ਗਿਆ, ਪਾਤਸ਼ਾਹ ਕਰੋ ਕਿਰਪਾ। ਕਹਿੰਦੇ ਕੀ ਇਹ ਗੰਦਗੀ ਸਾਫ ਕਿਵੇਂ ਕਰਨੀ? ਹੁਣ ਧਿਆਨ ਨਾਲ ਸੁਣਨਾ ਜਿਹੜਾ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਸਤਿਗੁਰ ਮਿਲਿਆ ਉਲਟੀ ਪਈ, ਸਤਿਗੁਰ ਮਿਲਿਆ ਉਲਟੀ ਪਈ, ਕਹਿਣਾ ਕਿਸ ਨਾ ਜਾਏ। ਗੁਰੂ ਅਮਰਦਾਸ ਮਹਾਰਾਜ ਸਮਝਾਉਣ ਲੱਗੇ, ਕਹਿੰਦੇ ਵੀ ਧਿਆਨ ਨਾਲ ਜਦੋਂ ਸੱਜਣ ਠੱਗ ਗੁਰੂ ਨਾਨਕ ਨੂੰ ਮਿਲਿਆ ਨਾ, ਤੇ ਉਲਟੀ ਪਈ, ਪਿਰਤੀ ਉਲਟ ਹੋ ਗਈ, ਸੋਚ ਹੀ ਉਲਟੀ ਹੋ ਗਈ। ਮਾਰੋ ਜਾਤੀ ਅਸੀਂ ਵੀ ਰੋਜ਼ ਗੁਰੂ ਘਰ ਮੱਥੇ ਟੇਕਦੇ ਹਾਂ, ਸਾਡੀ ਸੋਚ ਉਲਟੀ ਹੋਈ ਹੈ ਨਹੀਂ ਹੋਈ? ਉਹਨੇ ਸਤਿਗੁਰ ਮਿਲਿਆ ਉਲਟੀ ਪਈ। ਹੁਣ ਧਿਆਨ ਦੇਣਾ ਜ਼ਰਾ, ਅਸੀਂ ਅੰਮ੍ਰਿਤ ਛਕ ਲਿਆ, ਅਸੀਂ ਨਿਤਨੇਮੀ ਹੈ, ਨਿਤਨੇਮ ਕਰਦੇ ਹਾਂ, ਸੂਹੇ ਦਾ ਪਾਠ ਕਰਦੇ ਹਾਂ, ਸਹਿਜ ਪਾਠ ਦੇ ਭੋਗ ਪਾਉਂਦੇ ਹਾਂ, ਬਹੁਤ ਚੰਗੀ ਗੱਲ ਹੈ, ਪਾਇਓ ਅੰਮ੍ਰਿਤ ਛਕਿਓ, ਜੇ ਕੋਈ ਰਹਿ ਗਿਆ ਤਾਂ ਛਕ ਲਿਓ, ਨਿਤਨੇਮ ਕਰਿਓ, ਸੁਖੇ ਦਾ ਪਾਠ ਕਰਿਓ, ਸਹਿਜ ਪਾਠ ਦਾ ਭੋਗ ਪਾਇਓ, ਪਰ ਝਾਤੀ ਮਾਰਿਓ ਕਿ ਤੁਹਾਡੀ ਮੱਤ ਉਲਟੀ ਹੋਈ ਕਿ ਨਹੀਂ ਹੋਈ? ਅਜੇ ਆ ਝਾਤੀ ਜ਼ਰੂਰ ਮਾਰਿਓ, ਜੇ ਤੁਹਾਡੀ ਮੱਤ ਅਜੇ ਉਲਟਣੀ ਨਾ ਹੋਈ। ਉਲਟੀ ਦਾ ਮਤਲਬ ਕੀ ਹੈ? ਕਿ ਤੁਸੀਂ ਗੁਰੂ ਘਰ ਬੈਠੇ ਵੀ ਸੰਸਾਰ ਨਾਲ ਹੀ ਜੁੜੇ ਹੋ, ਅਜੇ ਪਲਟੀ ਨਹੀਂ ਖਾਧੀ, ਉਲਟ ਨਹੀਂ ਹੋਈ ਕਿ ਸੰਸਾਰ ਨੂੰ ਛੱਡ ਕੇ ਤੇ ਗੁਰੂ ਨਾਲ ਜੁੜ ਜਾਓ। ਜਿੱਦਣ ਤੁਹਾਡੀ ਮੱਤ ਉਲਟ ਹੋ ਗਈ ਸੰਸਾਰ ਦੇ ਪਦਾਰਥਾਂ ਤੋਂ, ਉਦੋਂ ਤੁਹਾਡਾ ਗੁਰੂ ਨਾਲ ਮਿਲਾਪ ਹੋਣਾ। ਜੇ ਉਸ ਤੋਂ ਪਹਿਲਾਂ ਤੁਸੀਂ ਜਿੰਨੇ ਮਰਜ਼ੀ ਗੁਰੂ ਘਰ ਮੱਥੇ ਟੇਕ ਲਓ, ਪਾਠ ਕਰ ਲਓ, ਤੁਹਾਡਾ ਗੁਰੂ ਨਾਲ ਮਿਲਾਪ ਕੋਈ ਨਹੀਂ। ਜੇ ਸਤਿਗੁਰ ਮਿਲਿਆ ਉਲਟੀ ਪਈ, ਆ ਜੇ ਮਿਲਾਪ ਦੀ ਨਿਸ਼ਾਨੀ, ਵੀ ਮਿਲਾਪ ਹੋ ਗਿਆ। ਤਾਂ ਗੁਰੂ ਸਾਹਿਬਾਂ ਕਹਿੰਦੇ ਪਏ, ਕਹਿੰਦੇ ਭਾਈ ਨਾਮ ਤੇਰੇ ਅੰਦਰ ਆ, ਸ਼ਬਦ ਤੇਰੇ ਅੰਦਰ ਆ, ਇਸ ਨਾਮ ਨੂੰ ਉਜਾਗਰ ਕਰਨਾ, ਇਸ ਸ਼ਬਦ ਨੂੰ ਉਜਾਗਰ ਕਰਨਾ। ਠੀਕ ਹੈ ਬਾਈ, ਤੇ ਸ਼ਬਦ ਉਜਾਗਰ ਕਿਵੇਂ ਹੋਣਾ? ਜਦੋਂ ਤੂੰ ਗੁਰੂ ਚਰਨਾਂ ਵਿੱਚ ਬਹਿਣਾ, ਹੁਣ ਧਿਆਨ ਦਿਓ, ਆਪਾਂ ਪੰਜਾਂ ਪਿਆਰਿਆਂ ਦੇ ਕੋਲੋਂ ਨਾਮ ਦੀ ਦਾਤ ਲੈਂਦੇ, ਪੰਜਾਂ ਪਿਆਰਿਆਂ ਕੋਲ ਜਦੋਂ ਆਪਾਂ ਨਾਮ ਦੀ ਦਾਤ ਲੈਂਦੇ ਹਾਂ, ਸ਼ਬਦ ਦੀ ਦਾਤ ਲੈਂਦੇ ਹਾਂ, ਉਹ ਪੰਜ ਪਿਆਰੇ ਸਾਨੂੰ ਇੱਕ ਗੱਲ ਕਹਿੰਦੇ, ਨਾਮ ਦੀ ਦਾਤ ਦੇ ਕੇ ਨਾ, ਸ਼ਬਦ ਦੀ ਦਾਤ ਦੇ ਕੇ, ਗੁਰਮੰਤਰ ਦੇ ਕੇ ਗੱਲ ਕਹਿੰਦੇ। ਉਹ ਕੀ ਕਹਿੰਦੇ ਆ? ਗੁਰਮੰਤਰ ਦੇ ਕੇ ਕਹਿੰਦੇ ਆ ਸਾਨੂੰ ਵੀ ਸਾਰਿਆਂ ਨੂੰ ਹੁਕਮ ਹੈ ਵੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਿਓ। ਉਹ ਕਿਉਂ? ਗੁਰਮੰਤਰ ਤੁਸੀਂ ਦੇਣ ਰਹੇ ਹੋ, ਤੂੰ ਕੀ ਕਹਿੰਦੇ ਆ? ਕਹਿੰਦੇ ਗੁਰਮੰਤਰ ਅਸੀਂ ਦੇਣ ਰਹੇ, ਪਰ ਇਸ ਗੁਰਮੰਤਰ ਦੇ ਜ਼ਰੀਏ ਸੱਚਖੰਡ ਤੱਕ ਕਿਵੇਂ ਪਹੁੰਚਣਾ, ਦਸੋਂ ਦੁਆਰ ਤੱਕ ਕਿਵੇਂ ਪਹੁੰਚਣਾ? ਕਹਿੰਦੇ ਉਹ ਸੋਝੀ ਗੁਰੂ ਗ੍ਰੰਥ ਸਾਹਿਬ ਦੇਣਗੇ। ਤੇ ਆਪਾਂ ਕੀ ਕੀਤਾ? ਆਪਾਂ ਬਾਣੀ ਪੜ੍ਹਦੇ ਲਈ ਸੋਝੀ ਲਈ ਨੀ, ਸੋਝੀ ਲਈ ਨੀ ਕਿ ਆਪਣੇ ਅੰਦਰ ਵਸਦੇ ਨਾਮ ਨੂੰ, ਆਪਣੇ ਅੰਦਰ ਵਸਦੇ ਸ਼ਬਦ ਨੂੰ ਉਜਾਗਰ ਕਿਵੇਂ ਕਰਨਾ, ਪ੍ਰਗਟ ਕਿਵੇਂ ਕਰਨਾ। ਠੀਕ ਹੈ, ਸਾਨੂੰ ਸਮਝ ਨਹੀਂ ਲੱਗੀ? ਜਿੱਤ ਘੱਟ ਨਾਮ ਨਾ ਉਪਜੇ, ਉਪਜੇ ਦਾ ਮਤਲਬ ਪੈਦਾ ਹੋਣਾ। ਹੁਣ ਧਿਆਨ ਲਓ, ਪਹਿਲੀ ਵਿੱਚ ਬੀਜ ਪਾਇਆ ਹੈ, ਸੁਹਾਗਾ ਮਾਰ ਦਿੱਤਾ ਹੈ, ਬੀਜ ਹੇਠਾਂ ਹੈ। ਹੁਣ ਜਿਹੜਾ ਬੀਜ ਹੇਠਾਂ ਆ, ਫੁੱਟਣਾ ਤੋਂ ਨਹੀਂ ਹੈ ਨਾ, ਫੁੱਟਣਾ ਤੋਂ ਨਹੀਂ, ਫੀ ਸਾਡੇ ਅੰਦਰ ਆ, ਔਰ ਸਾਡੇ ਪਾਪਾਂ ਤੇ ਮਾੜਿਆਂ ਕਰਮਾਂ ਦੇ ਉੱਤੇ ਮਿੱਟੀ ਪਈ ਹੈ। ਫੁੱਟਣਾ ਸਾਡੇ ਅੰਦਰਲੇ ਸ਼ਬਦ ਨੇ, ਸਾਡੇ ਅੰਦਰ ਗਿਆਨ ਹੈ, ਸਾਡੇ ਅੰਦਰ ਬ੍ਰਹਮ ਗਿਆਨ ਹੈ, ਸਾਡੇ ਅੰਦਰ ਅੰਤਰਯਾਮਤਾ ਆ, ਸਾਡੇ ਅੰਦਰ ਪ੍ਰਕਾਸ਼ ਆ, ਸਾਡੇ ਅੰਦਰ ਸੋਝੀ ਹੈ, ਸਾਡੇ ਤੇ ਸਭ ਕੁਛ ਹੈ, ਪਰ ਫੁੱਟਣਾ ਕਿਵੇਂ ਹੈ? ਜਦੋਂ ਅਸੀਂ ਪੰਜਾਂ ਪੈਰਾਂ ਕੋਲ ਸ਼ਬਦ ਦੀ ਦਾਤ ਲੈਂਦੇ ਹਾਂ, ਨਾਮ ਦੀ ਦਾਤ ਲੈਂਦੇ ਹਾਂ, ਇਹ ਜਿਹੜਾ ਨਾਮ ਹੈ, ਇਹਦਾ ਪੰਜਾਂ ਪੈਰਾਂ ਕੋਲ ਲਿਆ, ਜਿਹੜਾ ਸ਼ਬਦ ਆਪਾਂ ਪੰਜਾਂ ਪੈਰਾਂ ਕੋਲ ਲਿਆ, ਇਹ ਕੀ ਕੰਮ ਕਰਦਾ ਹੈ? ਜਦੋਂ ਆਪਾਂ ਉੱਪਰੋਂ ਪਾਉਂਦੇ ਹਾਂ ਤੇ ਇਹ ਜਿਹੜੀ ਉੱਤੇ ਅੰਦਰਲੇ ਸ਼ਬਦ ਦਾ ਨਾਮ ਅਸਲੀ ਅੰਦਰ ਪਿਆ ਸਾਡੇ, ਉਹਦੇ ਉੱਤੇ ਮਿੱਟੀ ਪਈ ਹੈ ਨਾ, ਜਿਹੜੀ ਆਪਾਂ ਉਹਨੇ ਗੱਲ ਕੀਤੀ ਕਿ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਕਿ ਤੇਰਾ ਹੀਰਾ ਮਿੱਟੀ 'ਚ ਦੱਬਿਆ, ਮਿੱਟੀ ਪਰਾਂ ਕਰ ਲਾ ਹੀਰਾ ਕੱਢ ਲਾ, ਉਹ ਸਾਡਾ ਵੀ ਹੀਰਾ ਮਿੱਟੀ ਹੇਠਾਂ ਦੱਬਿਆ ਆ, ਜਿਹੜਾ ਆਪਾਂ ਪੰਜਾਂ ਪੈਰਾਂ ਕੋਲ ਨਾਮ ਲੈਂਦੇ ਹਾਂ ਜਦੋਂ ਇਹਦੀ ਵਰਤੋਂ ਕਰਦੇ ਹਾਂ ਤੇ ਇਹਨੇ ਖੁਰਚ ਕੇ ਉੱਤੋਂ ਮਿੱਟੀ ਲਾ ਦੇਣੀ ਹੈ। ਔਰ ਇੱਕ ਵਕਤ ਐਸਾ ਹੋਣਾ, ਇੱਕ ਸਵਾਸ ਆਪਾਂ ਐਸਾ ਲੈਣਾ ਆ, ਸਾਰੀ ਮਿੱਟੀ ਲੱਥ ਜਾਣੀ ਤੇ ਅੰਦਰਲਾ ਸ਼ਬਦ ਸਾਡੇ ਅੰਦਰ ਉਜਾਗਰ ਹੋ ਜਾਣਾ, ਪ੍ਰਗਟ ਹੋ ਜਾਣਾ। ਜਿੱਤ ਘੱਟ ਨਾਮ ਨਾ ਉਪਜੇ, ਕਹਿੰਦਾ ਜਿਹਦੇ ਅੰਦਰ ਇਹ ਨਾਮ ਪੈਦਾ ਨਹੀਂ ਨਾ ਹੁੰਦਾ, ਇਹ ਸ਼ਬਦ ਪੈਦਾ ਨਹੀਂ ਹੁੰਦਾ, ਜਨਮ ਨਹੀਂ ਲੈਂਦਾ, ਫੂਟ ਮਰੇ ਜਨ ਸੋਏ। ਹੁਣ ਫੂਟ ਮਰੇ ਦਾ ਕੀ ਹੈ, ਧਿਆਨ ਦੇਣਾ। ਆਪਾਂ ਬੀਜ ਬੋਇਆ ਹੈ, ਜਦੋਂ ਬੀਜ ਬੋਇਆ ਹੈ ਦੋ ਚਾਰ ਦਸ ਪੰਦਰਾਂ ਦਿਨ ਬਾਅਦ ਆਪਾਂ ਪੈਲੀ 'ਚ ਜਾਂਦੇ ਹਾਂ, ਜਦੋਂ ਪੈਲੀ 'ਚ ਜਾਂਦੇ ਹਾਂ ਕੀ ਵੇਖਦੇ ਹਾਂ? ਕਿਸੇ ਨੇ ਪੁੱਛਿਆ ਕੀ ਲੈਣ ਚੱਲਿਆ ਪੈਲੀ 'ਚ? ਤੂੰ ਤਾਂ ਕਹਿੰਦਾ ਸਰ ਮੈਂ ਕਣਕ ਬੀਜਤੀ, ਅੱਜ ਫਿਰ ਤੁਰ ਪਏ। ਕਹਿੰਦਾ ਵੇਖਣ ਚੱਲਿਆ ਫੁੱਟੀ ਹੈ ਕਿ ਨਹੀਂ ਫੁੱਟੀ, ਇਹਦਾ ਮਤਲਬ ਬਾਹਰ ਆਈ ਕਿ ਨਹੀਂ ਆਈ, ਫੁੱਟਣਾ ਕਹਿੰਦੇ ਉਹਨੂੰ। ਤੇ ਗੁਰੂ ਸਾਹਿਬ ਨੇ ਕਹਿੰਦੇ ਫੂਟ ਮਰੇ ਜਨ ਸੋਏ, ਕਹਿੰਦੇ ਮਨਾ ਜੇ ਐਸ ਸਰੀਰ ਅੰਦਰ ਇਹ ਨਾਮ ਉਜਾਗਰ ਨਹੀਂ ਹੋਇਆ, ਇਹ ਸ਼ਬਦ ਉਜਾਗਰ ਨਹੀਂ ਹੋਇਆ, ਤੇ ਫੂਟ ਮਰੇ ਜਨ ਸੋਏ, ਕਹਿੰਦੇ ਦੂਜੀਆਂ ਧਰਤੀਆਂ ਅੰਦਰ ਜਾ ਕੇ ਜਨਮ ਲਏਗਾ, ਫੁੱਟੇਗਾ, ਜਿਹੜੀ ਆਪਾਂ ਪੰਕਤੀ ਕਹਿੰਦੇ ਹਾਂ ਕਿ ਜਨਮ ਮਰਨ ਦੇ ਗੇੜ 'ਚ ਪੈ ਜਾਏਗਾ, ਜੰਮਦਾ ਰਹੇਗਾ ਮਰਦਾ ਰਹੇਗਾ। ਕਿਹੜੀ ਗੱਲੋਂ? ਜੇ ਤੇਰੇ 'ਚ ਨਾਮ ਪ੍ਰਗਟ ਨਹੀਂ ਹੋਇਆ, ਸ਼ਬਦ ਪ੍ਰਗਟ ਨਹੀਂ ਹੋਇਆ। ਅਸਲ 'ਚ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜ ਕੇ ਗੁਰੂ ਚਰਨਾਂ ਵਿੱਚੋਂ ਸਿੱਧ ਲੈ ਕੇ ਅਸੀਂ ਆਪਣੇ ਅੰਦਰ ਪਏ ਨਾਮ ਨੂੰ ਉਜਾਗਰ ਕਰਨਾ। ਨਾਮ ਸਾਡੇ ਅੰਦਰ ਹੈ, ਸ਼ਬਦ ਸਾਡੇ ਅੰਦਰ ਹੈ, ਠੀਕ ਹੈ। ਅਸੀਂ ਬਾਹਰੋਂ ਲੱਭਦੇ ਰਹੇ, ਪਰ ਇਹ ਗੱਲ ਬਣਨੀ ਕਦੋਂ ਆ? ਕਹਿੰਦੇ ਸਤਿਗੁਰ ਮਿਲਿਆ ਉਲਟੀ ਪਈ, ਕਹਿੰਦਾ ਕੁਛ ਨਾ ਜਾਏ। ਕਹਿੰਦੇ ਜਦੋਂ ਸਾਡਾ ਸਤਿਗੁਰ ਨਾਲ ਮਿਲਾਪ ਹੋਣਾ, ਸਾਡੀ ਮਤ ਉਲਟ ਹੋ ਜਾਣੀ ਹੈ, ਸੰਸਾਰ ਦੇ ਪਦਾਰਥਾਂ ਤੋਂ ਛੁੱਟ ਕੇ ਗੁਰੂ ਦੇ ਮਾਰ ਤੇ ਚੱਲ ਪੈਣੀ, ਇਹਨੂੰ ਉਲਟੀ ਕਹਿੰਦੇ ਆ। ਹੋਈ ਨੀ ਉਲਟੀ ਤਾਂ ਹੋਈ ਨੀ, ਆਪਾਂ ਕਰਦੇ ਸਭ ਕੁਝ ਪਏ ਹਾਂ, ਇਹ ਨਹੀਂ ਵੀ ਨਹੀਂ ਕਰਦੇ ਪਏ, ਕਰਦੇ ਪਏ ਜਦੋਂ ਜਦ ਆਪਾਂ ਕਰਦੇ ਪਏ। ਆਪ ਜੀ ਧਿਆਨ ਦੇ ਨਾਲ ਪੜੀ ਜਾਣਾ। ਗੁਰੂ ਸਾਹਿਬਾਂ ਕਹਿਣ ਲੱਗੇ, ਕਹਿੰਦੇ ਤਨ ਕਰਕੇ ਅਸੀਂ ਬਹੁਤ ਜ਼ੋਰ ਲਾਇਆ, ਤਨ ਕਰਕੇ ਬਹੁਤ ਜ਼ੋਰ ਲਾਇਆ, ਤਨ ਕਰਕੇ ਅਸੀਂ ਗੁਰੂ ਘਰ ਜਾ ਕੇ ਸੇਵਾ ਕੀਤੀ, ਤਨ ਕਰਕੇ ਅਸੀਂ ਗੁਰੂ ਘਰ ਪਾਠ ਕੀਤਾ, ਕੀਰਤਨ ਕੀਤਾ, ਕਥਾ ਸੁਣੀ, ਕਥਾ ਕੀਤੀ, ਤਨ ਕਰਕੇ ਅਸੀਂ ਇਸ਼ਨਾਨ ਵੀ ਬੜੇ ਕੀਤੇ। ਤੇ ਗੁਰੂ ਸਾਹਿਬਾਂ ਕਹਿਣ ਲੱਗੇ, ਕਹਿੰਦੇ ਵੀ ਕਦੀ ਜ਼ਿੰਦਗੀ 'ਚ ਵਿਚਾਰ ਕੀਤਾ ਜੀ, ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ। ਕਹਿੰਦਾ ਮਨ ਮੈਲਾ ਨਾ, ਉਹਦਾ ਸਭ ਕੁਛ ਹੀ ਮੈਲਾ। ਹੁਣ ਬੜੀ ਹੈਰਾਨਗੀ ਵਾਲੀ ਗੱਲ ਹੈ, ਕਦੀ ਫੜਿਆ ਕਰੋ ਗੱਲਾਂ ਨੂੰ। ਕਹਿੰਦੇ ਮਨ ਮੈਲੇ ਸਭ ਕੁਛ ਮੈਲਾ। ਹੁਣ ਬੰਦਾ ਕਵੇ ਕਿ ਮੈਂ ਤਾਂ ਸਵੇਰੇ 2 ਵਜੇ ਦਾ ਗੁਰੂ ਘਰ ਆ ਕੇ ਤੇ ਜੋੜੇ ਝਾੜਨ ਡਿਆ, ਮੈਂ ਤਾਂ ਗੁਰੂ ਘਰ ਝਾੜੂ ਮਾਰਨ ਡਿਆ, ਮੈਂ ਗੁਰੂ ਘਰ ਲੰਗਰ ਤਿਆਰ ਕੀਤਾ, ਮੈਂ ਗੁਰੂ ਘਰ ਲੰਗਰ ਵਰਤਾਇਆ, ਮੈਂ ਗੁਰੂ ਘਰ ਇੰਨੀ ਸੇਵਾ ਕੀਤੀ, ਇਹ ਤਾਂ ਲਿਖੇ 'ਚ ਪਊਗੀ। ਉਹ ਕਹਿੰਦੇ ਬਈ ਗੱਲ ਸੁਣ, ਜੇ ਮਨ ਦੇ ਅੰਦਰ ਮੈਲ ਹੈ ਨਾ, ਤੇ ਇਹ ਕਿੱਦਾਂ ਵੀ ਮੈਲ ਹੀ ਹੈ। ਕਿਹੜੀ ਮੈਲ? ਜੇ ਤੇਰੇ ਮਨ ਅੰਦਰ ਜੇ ਸੰਸਾਰ ਦੀ ਖਿੱਚਿਆ, ਝੂਠੇ ਪਦਾਰਥਾਂ ਦੀ ਖਿੱਚਿਆ, ਤੇ ਕਹਿੰਦੇ ਫਿਰ ਧਿਆਨ ਨਹੀਂ। ਹੁਣ ਮੈਲ ਦਾ ਭਾਵ ਕੀ ਹੈ? ਮੈਲ ਦਾ ਭਾਵ ਹੈ ਕਿ ਤੇਰੀ ਮਨ ਬਿਰਤੀ ਅੰਦਰ ਕੋਈ ਪ੍ਰਕਾਸ਼ ਉਜਾਗਰ ਨਹੀਂ ਹੋਊਗਾ, ਉਹ ਮੈਲ। ਕਹਿਣ ਲੱਗੇ ਜੇ ਤੇਰਾ ਮਨ ਹੀ ਮੈਲਾ ਨਾ, ਇਹ ਜੋ ਕੁਛ ਵੀ ਤੂੰ ਕੀਤਾ ਨਾ ਵੀ ਮੈਲਾ ਹੀ ਹੈ, ਇਹਦੇ ਨਾਲ ਉਜਾਗਰ ਨਹੀਂ ਹੋਣਾ, ਸ਼ਬਦ ਅੰਦਰ ਉਜਾਗਰ ਨਹੀਂ ਹੋਣਾ, ਗਿਆਨ ਨਹੀਂ ਹੋਣਾ ਅੰਦਰ, ਕਰ ਲੈ ਜੋ ਕਰਨਾ। ਪਿਆਰੇ ਇਨ ਬਿੱਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕ। ਕਹਿੰਦੇ ਜਿੰਨੇ ਮਰਜ਼ੀ ਕਰਮ ਕਰ ਲੈ, ਪਰ ਇਸ ਤਰੀਕੇ ਦੇ ਨਾਲ ਪਰਮਾਤਮਾ ਤੱਕ ਨਹੀਂ ਪਹੁੰਚਿਆ ਜਾਣਾ, ਉਹਦੇ 'ਚ ਮਿਲਾਪ ਨਹੀਂ ਹੋਣਾ, ਤੂੰ ਜਿੰਨੇ ਮਰਜ਼ੀ ਕਰਮ ਕਰ ਲੈ। ਕਿਹੜੀ ਗੱਲੋਂ? ਕਿਉਂਕਿ ਜਿੰਨਾ ਚਿਰ ਤੇਰੀ ਸੁਰਤ ਜਿਹੜੀ ਹੈ ਸ਼ਬਦ ਦੇ ਸਵਾਰ ਨਹੀਂ ਨਾ ਹੁੰਦੀ, ਉਹਨਾਂ ਚਿਰ ਨਹੀਂ ਗੱਲ ਬਣਦੀ। ਅਸਲ ਦੇ ਵਿੱਚ ਅਸੀਂ ਲੋਕ ਪੈ ਗਏ ਭੁਲੇਖੇ ਦੇ ਵਿੱਚ। ਗੁਰੂ ਸਾਹਿਬਾਂ ਨੂੰ ਸਮਝਾਉਣ ਲੱਗੇ, ਕਹਿੰਦੇ ਟੁੱਟੇ ਬੰਧਨ ਜਨਮ ਮਰਨ, ਸਾਧ ਸੇਵ ਸੁਖ ਪਾਏ। ਧਿਆਨ ਦੇਣਾ, ਟੁੱਟੇ ਬੰਧਨ ਜਨਮ ਮਰਨ, ਸਾਧ ਸੇਵ ਸੁਖ ਪਾਏ। ਹੁਣ ਸਾਧ ਸਤਿਗੁਰੂ ਸੇਵ ਕੀ ਹੈ? ਸੇਵਾ ਨਹੀਂ, ਸੇਵ ਦਾ ਭਾਵ ਹੈ ਗੁਰੂ ਦੇ ਮਾਰਗ ਤੇ ਚੱਲਣਾ। ਕਹਿੰਦਾ ਜੇ ਤੂੰ ਗੁਰੂ ਦੇ ਮਾਰਗ ਤੇ ਚੱਲਦਾ ਆ ਤੇ ਤੈਨੂੰ ਇੱਕ ਸੁੱਖ ਮਿਲੂਗਾ। ਉਹ ਸੁੱਖ ਕੀ ਹੈ? ਆਤਮਿਕ ਆਨੰਦ ਮਿਲੂਗਾ। ਸੁੱਖ ਕੀ ਹੈ? ਹੁਣ ਧਿਆਨ ਦੇਣਾ, ਕੋਈ ਇਨਸਾਨ ਭਟਕਦਾ ਹੀ ਰਹਿੰਦਾ, ਭਟਕਦਾ ਰਹਿੰਦਾ, ਮੇਰਾ ਆ ਨਹੀਂ ਬਣਿਆ, ਮੇਰਾ ਆ ਨਹੀਂ ਬਣਿਆ, ਠੀਕ ਹੈ, ਨੱਠਿਆ ਹੀ ਰਹਿੰਦਾ, ਨੱਠਿਆ ਹੀ ਰਹਿੰਦਾ, ਮੈਂ ਫਲਾਣਾ ਕੰਮ ਸ਼ੁਰੂ ਕੀਤਾ, ਟਮਕਾਣਾ ਕੰਮ ਸ਼ੁਰੂ ਕੀਤਾ। ਹੁਣ ਇੱਕ ਦਿਨ ਕੀ ਹੋਇਆ, ਕੰਮ ਕਾਰ ਚੰਗਾ ਚੱਲਣ ਲੱਗ ਪਿਆ। ਦੂਰ ਦੂਰ ਤੋਂ ਜਿਹੜੇ ਆਰਡਰ ਲੈਣ ਜਾਂਦਾ ਸੀ, ਬੜੀ ਭੱਜ ਨੱਠ ਕੀਤੀ, ਹੁਣ ਆਰਡਰ ਟੈਲੀਫੋਨ ਤੇ ਚੱਲਣ ਲੱਗ ਪਏ। ਟੈਲੀਫੋਨ ਦਾ ਇੰਨਾ ਮਾਲ ਭੇਜ ਦਿਓ, ਇੰਨਾ ਮਾਲ ਭੇਜ ਦਿਓ, ਅੱਗੋਂ ਟੈਲੀਫੋਨ ਆਇਆ, ਸਾਨੂੰ ਮਾਲ ਇੰਨਾ ਭੇਜ ਦਿਓ। ਕਹਿੰਦਾ ਜੀ ਬੜੇ ਸੌਖੇ, ਹੁਣ ਕਿਤੇ ਸੁੱਖ ਦੇ ਦੇਣ ਆਏ ਨੇ। ਪੁੱਛਿਆ ਕਿਵੇਂ? ਕਹਿੰਦਾ ਜੀ ਮੈਂ ਬੜੀ ਜਦੋਜਹਿਦ ਕੀਤੀ, ਬੜਿਆਂ ਨਾਲ ਕੰਟੈਕਟ ਕੀਤਾ, ਹੁਣ ਮੇਰਾ ਬਿਜ਼ਨਸ ਚੱਲਿਆ, ਹੁਣ ਮੈਂ ਕੁਰਸੀ ਤੇ ਬੈਠਾ, ਆਰਡਰ ਭੇਜ ਦਿੰਦਾ, ਮਾਲ ਆ ਜਾਂਦਾ, ਮੈਨੂੰ ਆਰਡਰ ਆਉਂਦਾ, ਮੈਂ ਮਾਲ ਭੇਜ ਦਿੰਦਾ, ਇਹਦਾ ਮਾਲ ਟਿਕ ਗਿਆ, ਬਹਿ ਗਿਆ ਹੈ, ਉਹਨੂੰ ਸੁੱਖ ਕਹਿੰਦਾ ਹੈ। ਤੇ ਗੁਰੂ ਸਾਹਿਬ ਨੇ ਕਹਿੰਦੇ, ਗੁਰੂ ਦੇ ਮਾਲ ਤੇ ਚੱਲਦਿਆਂ ਚੱਲਦਿਆਂ ਜਿੱਦਣ ਕਿਤੇ ਮਨ ਟਿਕ ਗਿਆ ਨਾ, ਉਹਨੂੰ ਸੁੱਖ ਕਹਿਣਾ ਹੈ। ਕਹਿੰਦੇ ਕਿੱਦਾਂ? ਕਹਿੰਦੇ ਅੱਗੇ ਮੈਂ ਵੀ ਬੜਾ ਭੜਕਦਾ ਸੀ, ਹੁਣ ਮੇਰਾ ਮਨ ਟਿਕ ਗਿਆ ਹੈ। ਅੱਗੇ ਮੈਂ ਕਹਿੰਦਾ ਸੀ ਆਹ ਚਾਹੀਦਾ ਤੇ ਬੜੀ ਜਦੋਜਹਿਦ ਕਰਨੀ ਪੈਂਦੀ, ਹੁਣ ਨਹੀਂ ਕਹਿਣਾ ਪੈਂਦਾ ਗੁਰੂ ਨੂੰ ਕੁਛ ਚਾਹੀਦਾ ਏ, ਹੁਣ ਤਾਂ ਬਿਨ ਬੋਲਿਆ ਸਭ ਕਿਸੇ ਜਾਣਦਾ ਕਿਸ ਅੱਗੇ ਕੀ ਚ ਅਰਦਾਸ। ਕਹਿੰਦੇ ਹੁਣ ਤੇ ਸੁੱਖ ਹੈ, ਕੁਰਸੀ ਤੇ ਬੈਠੇ ਹੀ ਕੰਮ ਚੱਲਣ ਰਹੇ ਨੇ। ਅੱਗੇ ਕਹਿੰਦਾ ਮੈਨੂੰ ਜਾਣਾ ਪੈਂਦਾ ਸੀ, ਕਦੀ ਟ੍ਰੇਨ ਫੜ, ਕਦੀ ਟੈਕਸੀ ਫੜ, ਕਦੀ ਜਹਾਜ਼ ਫੜ, ਆਰਡਰ ਦੇਣ ਜਾਣੇ ਪੈਂਦੇ ਸੀ, ਕੋਈ ਭੇਜਦਾ ਹੀ ਨਹੀਂ ਸੀ, ਆਹ ਹੁਣ ਗੱਲ ਬਣ ਗਈ ਹੈ। ਤੇ ਹੁਣ ਕਹਿੰਦਾ ਮੈਨੂੰ ਗੁਰੂ ਦੇ ਸ਼ਬਦ ਦੀ ਲੱਗੀ ਚੋਟ, ਐਸੀ ਚੋਟ ਲੱਗੀ ਆ ਵੀ ਮੇਰਾ ਮਨ ਗੁਰੂ ਚਰਨਾਂ 'ਚ ਬਹਿ ਗਿਆ ਹੈ, ਹੁਣ ਮੈਨੂੰ ਨਹੀਂ ਲੋੜ ਪੈਂਦੀ ਗੁਰੂ ਨੂੰ ਕੁਝ ਕਹਿਣ ਦੀ, ਗੁਰੂ ਆਪ ਹੀ ਸਭ ਕੁਝ ਕਰੀ ਜਾਂਦਾ ਹੈ। ਆਜੇ ਸੁੱਖ ਟੁੱਟੇ ਬੰਧਨ, ਜਨਮ ਮਰਨ ਸਾਧ ਸੇਵ ਸੁੱਖ ਪਾਏ। ਕਹਿੰਦੇ ਜਦੋਂ ਮੈਂ ਗੁਰੂ ਦੇ ਮਾਰਗ ਤੇ ਚੱਲਿਆ ਨਾ, ਉਦੋਂ ਮੇਰਾ ਮਨ ਟਿਕ ਗਿਆ। ਕਹਿੰਦਾ ਫਿਰ, ਕਹਿੰਦਾ ਮੇਰੇ ਜੰਮਣ ਮਰਨ ਦੇ ਜਿਹੜੇ ਬੰਧਨ ਸੀ ਨਾ, ਜਿਹੜੇ ਬੰਧਨਾਂ ਕਰਕੇ ਮੈਂ ਜਨਮ ਮਰਨ ਦੇ ਚੱਕਰ 'ਚ ਪੈਂਦਾ ਸੀ, ਉਹ ਬੰਧਨ ਹੀ ਟੁੱਟ ਗਏ। ਕਿਸੇ ਨੇ ਪੁੱਛ ਲਿਆ, ਗੁਰੂ ਅਰਜਨ ਦੇ ਮਰਗ ਦੀਆਂ ਪੰਕਤੀਆਂ ਨੇ 255 ਅੰਗ ਦੇ ਉੱਤੇ, ਗੁਰੂ ਅਰਜਨ ਦੇ ਮਹਾਰਾਜ ਨੇ ਪੁੱਛ ਲਿਆ, ਪਾਤਸ਼ਾਹ ਵੀ ਏਡੀ ਉੱਚੀ ਬਿਸਤੀ ਤੇ ਤੁਸੀਂ ਗੱਲ ਕੀਤੀ ਆ ਵੀ ਜੰਮਣ ਮਰਨ ਦੇ ਗੇੜ ਹੀ ਖਤਮ ਹੋ ਗਏ, ਅੱਜ ਆਉਂਦੇ ਮੈਂ ਗੁਰੂ ਦੀ ਸੰਗਤ ਵਿੱਚ ਬੈਠਾ ਆ, ਮੇਰਾ ਟਿਕਾ ਬਣਿਆ, ਏਡੀ ਉੱਚੀ ਅਵਸਥਾ ਬਣੀ ਕਿੱਦਾਂ ਤੁਹਾਡੀ, ਇਹ ਕਿੱਦਾਂ ਬੰਧਨ ਟੁੱਟ ਗਏ? ਤੇ ਅੱਗੇ ਬੜੇ ਪਿਆਰ ਨਾਲ ਸਮਝਾਉਣ ਲੱਗੇ, ਕਹਿੰਦੇ ਨਾਨਕ ਮਨੋ ਨਾ ਬਿਸਰੇ ਗੁਣ ਨਿਤ ਗੋਬਿੰਦ ਰਾਏ। ਦੇਖੋ ਕੀ ਕਹਿੰਦੇ, ਕਹਿੰਦੇ ਨਾਨਕ ਮਨੋ ਨਾ ਬਿਸਰੇ, ਕਹਿੰਦਾ ਇਹ ਬਿਰਤੀ ਉਹਨਾਂ ਦੀ ਬਣਦੀ, ਇਹ ਉਹਨਾਂ ਦੇ ਜੰਮਣ ਮਰਨ ਦੇ ਗੇੜ ਖਤਮ ਹੋ ਜਾਂਦੇ ਤੇ ਸੁਖੀ ਹੋ ਜਾਂਦੇ, ਇੱਕ ਤਾਂ ਮਨ ਟਿਕ ਜਾਂਦਾ ਜੀ। ਕਹਿੰਦਾ ਕਿਹਨਾਂ ਦਾ? ਕਹਿੰਦਾ ਨਾਨਕ ਮਨੋ ਨਾ ਬਿਸਰੇ। ਕਹਿੰਦੇ ਗੁਰੂ ਜੀ ਕਹਿੰਦੇ ਆ ਜਿਹਨਾਂ ਦੇ ਮਨ ਤੋਂ ਇੱਕ ਪਲ ਵੀ, ਇੱਕ ਸਵਾਸ ਵੀ ਪਰਮਾਤਮਾ ਦਾ ਸ਼ਬਦ ਭੁੱਲਦਾ ਨਹੀਂ ਹੈ, ਵਿਸਰਦਾ ਨਹੀਂ ਹੈ। ਕਹਿੰਦਾ ਪਾਪ ਇੱਕ ਸਵਾਸ ਵੀ ਨਾਮ ਤੋਂ ਬਗੈਰ ਨਹੀਂ ਜਾਂਦਾ, ਇੱਕ ਸਵਾਸ ਵੀ ਨਾਮ ਤੋਂ ਪਰਾਂ ਨਹੀਂ ਜਾਣ ਦਿੰਦੇ ਹੋ। ਹਰ ਸਵਾਸ ਦੇ ਅੰਦਰ ਨਾਮ ਸਿਮਰਨ ਕਰਦੇ ਨੇ, ਹਰ ਸਵਾਸ ਦੇ ਅੰਦਰ ਵਾਹਿਗੁਰੂ ਵਾਹਿਗੁਰੂ ਕਰਦੇ ਨੇ। ਕਹਿੰਦਾ ਇਹ ਬਿਰਤੀ ਉਹਨਾਂ ਦੀ ਹੈ, ਉਹਨਾਂ ਦੀ। ਕਹਿੰਦਾ ਉਹਨਾਂ ਨੂੰ ਰਾਤ ਮਿਲਦੀ ਤੇ ਜਿਹੜੇ ਆਪਾਂ ਕੀ ਕਹਿੰਦੇ, ਚੱਲ ਕੋਈ ਨੀ 5-7 ਮਿੰਟ ਲਾ ਲੈ ਵਾਧੂ। ਦੇਖੋ ਜੀ, ਸਦਕੇ ਆਪਾਂ ਕਹਾਂਗੇ ਵੀ ਅੱਜ ਤੁਸੀਂ ਸ਼ੁਰੂ ਕੀਤਾ ਹੈ ਤੇ ਬੱਚੇ ਨੂੰ ਕਿਤੇ ਕਹਿ ਤਾ ਚੱਲ 5 ਮਿੰਟ ਹੀ ਬਹਿ ਜਾ, ਚੱਲ 10 ਮਿੰਟ ਬਹਿ ਜਾ, ਚੱਲ 20 ਮਿੰਟ ਬਹਿ ਜਾ, ਤੁਹਾਨੂੰ ਝਾਤੀ ਮਾਰਨੀ ਆਪਣੇ ਅੰਦਰ ਵੀ ਅਸੀਂ ਇੰਨੇ ਇੰਨੇ ਸਾਲ ਆ ਕੇ ਵੀ ਅਜੇ ਤੱਕ ਸਾਡੇ 'ਚ ਬਚਪਨਾ ਹੀ ਹੈ, ਅਸੀਂ ਅਜੇ ਵੀ 5 ਮਿੰਟ ਹੀ ਬਹਿਣ ਵਾਲੇ, ਅਜੇ ਵੀ 10 ਮਿੰਟ ਹੀ ਬਹਿਣ ਵਾਲੇ। ਹੁਣ ਤਾਂ ਸਾਡੀ ਬਿਰਤੀ ਬਣਨੀ ਚਾਹੀਦੀ ਸੀ, ਦਮ ਦਮ ਸਦਾ ਸੰਭਾਲਦਾ, ਦਮ ਨਾ ਮਿਰਥਾ ਜਾਏ। ਕਹਿੰਦਾ ਹੁਣ ਤੇ ਸਾਰੇ ਦਮ ਸੰਭਾਲਦਾ, ਸਾਰੇ ਸਵਾਸ ਸੰਭਾਲਦਾ ਏ ਵੀ ਕੋਈ ਵੀ ਸਵਾਸ ਮੇਰਾ ਪਰਮਾਤਮਾ ਤੇਰੇ ਨਾਮ ਤੋਂ ਖਾਲੀ ਨਾ ਜਾਵੇ, ਇੱਕ ਵੀ ਸਵਾਸ ਤੇਰੇ ਪਲ ਧਿਆਨ ਤੋਂ ਬਗੈਰ ਨਾ ਕਿਤੇ ਲੰਘ ਜਾਏ ਸੰਸਾਰ ਚ, ਸਾਰੇ ਸਵਾਸ ਤੇਰੇ ਲਿਖੇ ਲੱਗ ਜਾਣ, ਲਿਖੇ ਲੱਗ ਜਾਣ। ਕਹਿੰਦੇ ਹੈ? ਕਹਿੰਦੇ ਹਾਂ। ਕਹਿੰਦੇ ਫਿਰ ਧਿਆਨ ਦੇ, ਕਹਿੰਦਾ ਨਾਨਕ ਮਨੋ ਨਾ ਬਿਸਰੇ। ਕਹਿੰਦਾ ਇਸ ਮਨ ਤੋਂ ਇੱਕ ਪਲ, ਇੱਕ ਸਵਾਸ, ਇੱਕ ਅੱਖ ਦੇ ਝਮੱਕੇ ਦੇ ਬਰਾਬਰ ਵੀ ਪਰਮਾਤਮਾ ਦਾ ਨਾਮ ਨਾ ਭੁੱਲੇ, ਤਾਂ ਇਹ ਬਿਰਤੀ ਬਣਦੀ, ਟੁੱਟੇ ਬੰਧਨ ਜਨਮ ਮਰਨ ਸਾਧ ਸੇਵ ਸੁੱਖ ਪਾਏ। ਕਹਿੰਦੇ ਤਾਂ ਇਹ ਬਿਰਤੀ ਬਣਦੀ ਹੈ, ਤਾਂ ਜੰਮਣ ਮਰਨ ਦੇ ਬੰਧਨ ਟੁੱਟ ਜਾਂਦੇ ਨੇ, ਇਹ ਗੇੜੇ ਖਤਮ ਹੋ ਜਾਂਦੇ ਨੇ ਜਦੋਂ ਸਾਡੀ ਆਤਮਿਕ ਬਿਰਤੀ 24 ਘੰਟੇ ਉਸ ਪਰਮਾਤਮਾ ਦੇ ਨਾਮ ਨਾਲ ਜੁੜੀ ਰਹਿੰਦੀ ਹੈ। ਉਹਨਾਂ ਚਿਰ ਨਹੀਂ। ਫਿਰ ਕੀ ਕਹਿਣ ਲੱਗੇ, ਕਹਿੰਦੇ ਗੁਣ ਨਿਧ ਗੋਬਿੰਦ ਰਾਏ, ਗੁਣ ਨਿਧ, ਨਿਧ ਕਿਹਨੂੰ ਕਹਿੰਦੇ? ਖਜ਼ਾਨਾ। ਕਹਿੰਦਾ ਉਹਦਾ ਗੁਣਾਂ ਦਾ ਖਜ਼ਾਨਾ ਕੌਣ ਹੈ? ਕਹਿੰਦਾ ਕਹਿੰਦਾ ਪਰਮਾਤਮਾ, ਗੋਬਿੰਦ ਰਾਏ ਪਰਮਾਤਮਾ। ਕਹਿੰਦਾ ਉਹਦਾ ਗੁਣਾਂ ਦਾ ਖਜ਼ਾਨਾ ਆ ਪਰਮਾਤਮਾ। ਕਹਿੰਦੇ ਉਹਦਾ ਜਿਹੜਾ ਗੁਣ ਆ, ਨਾਮ ਜਿਹੜਾ ਹੈ, ਕਹਿੰਦਾ ਇੱਕ ਪਲ ਵੀ ਮਨ ਤੋਂ ਭੁੱਲੇ ਨਾ, ਵਿਸਰੇ ਨਾ, ਤਾਂ ਗੱਲ ਬਣਦੀ ਹੈ। ਤੇ ਅਸੀਂ ਤੇ ਵਿਸਾਰ ਕੇ ਬਹਿ ਜਾਂਦੇ ਹਾਂ, ਕਿਵੇਂ? ਸਾਡੀ ਤੇ ਆਤਮਿਕ ਬਿਰਤੀ ਬਣ ਗਈ। ਗੁਰੂ ਸਾਹਿਬ ਕਹਿੰਦੇ ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ, ਇਹ ਜਗਤ ਭਰਮ ਭੁਲਾਇਆ ਵਿਰਲਾ ਬੁੱਝੇ ਕੋਈ। ਇਹਨਾਂ ਸਾਰਾ ਸੰਸਾਰ ਭੁਲੇਖੇ ਜੀ ਪਿਆ ਕਰਦਾ, ਕਹਿੰਦੇ ਕਿਵੇਂ? ਕਹਿੰਦੇ ਸੰਸਾਰ ਦੇ ਪਦਾਰਥਾਂ ਲਈ ਗੁਰੂ ਘਰ ਜਾਂਦੇ ਆ, ਸਰੀਰ ਦੀ ਮੰਗ ਲਈ ਗੁਰੂ ਘਰ ਜਾਂਦੇ ਆ, ਸਰੀਰ ਨਾਲ ਜੁੜ ਕੇ ਗੁਰੂ ਘਰ ਦੇ ਵਿੱਚ ਜਾ ਕੇ ਮੱਥਾ ਟੇਕ ਕੇ ਵਾਪਸ ਆ ਜਾਂਦੇ ਆ, ਸਰੀਰ ਨਾਲ ਜੁੜ ਕੇ ਨਿਤਨੇਮ ਕਰ ਲੈਂਦੇ ਆ, ਸਰੀਰ ਨਾਲ ਜੁੜ ਕੇ ਸੁਖਨੇ ਦਾ ਪਾਠ ਕਰ ਲੈਂਦੇ ਆ, ਸਰੀਰ ਨਾਲ ਜੁੜ ਕੇ ਸਹਿਜ ਪਾਠ ਦਾ ਭੋਗ ਪਾ ਲੈਂਦੇ ਆ। ਹੁਣ ਧਿਆਨ ਦੇਣ ਵਾਲੀ ਗੱਲ ਹੈ, ਕਹਿੰਦਾ ਸਭ ਕੁਛ ਸਰੀਰ ਨਾਲ ਜੁੜ ਕੇ ਹੀ ਕਰੀ ਜਾਂਦੇ ਆ। ਕਹਿੰਦੇ ਭੁਲੇਖੇ ਜੀ ਪਏ ਫਿਰਦੇ ਆ, ਠੀਕ ਹੈ, ਸਾਰਾ ਜੱਗ ਹੀ ਭੁਲੇਖੇ ਚ ਪਿਆ ਫਿਰਦਾ। ਕੀ ਵੀ ਅਸੀਂ ਜੋ ਕੁਛ ਕਰਦੇ ਪਏ ਹਾਂ, ਇਹ ਸਭ ਕੁਛ ਕਰਨਾ ਹੀ ਪਰਮਾਤਮਾ ਦੀ ਪ੍ਰਾਪਤੀ ਹੋ ਜਾਣੀ। ਉਹ ਕਹਿੰਦੇ ਭਾਈ ਤੂੰ ਸਭ ਕੁਛ ਕਰ ਲੈ, ਜੇ ਮਨ ਦੀ ਮੈਲ ਨਹੀਂ ਨਾ ਉਤਰੀ ਤੇ ਤੂੰ ਜੋ ਕੁਛ ਕੀਤਾ ਸਾਰਾ ਕੁਛ ਮੈਲ ਹੀ ਹੈ, ਮਨ ਦੀ ਮੈਲ ਉਤਾਰ। ਤੇ ਮਨ ਦੀ ਮੈਲ ਕਿਵੇਂ ਉਤਰਨੀ? ਗੁਰੂ ਸਾਹਿਬ ਨੇ ਦੱਸਿਆ ਤਾਂ ਹੈ, ਕਿਸੇ ਨੇ ਪੁੱਛਿਆ ਪਾਛਾ ਮੈਂ ਤੇ ਮਨ ਧੋਣਾ ਚਾਹੁੰਦਾ, ਅਤੇ ਮੈਨੂੰ ਪਤਾ ਹੋਣ ਲੱਗਾ ਵੀ ਮੈਂ ਮਨ ਤੇ ਧੋਂਦਾ ਹੀ ਨਹੀਂ, ਤੇ ਮੈਂ ਤਾਂ ਨਹੀਂ ਧੋਈ ਜਾਂਦਾ, ਠੀਕ ਹੈ। ਧਿਆਨ ਦੇਣਾ, ਇੱਥੋਂ ਤੱਕ ਤੁਸੀਂ ਪਾਣੀ ਵਿੱਚ ਜਾ ਕੇ ਇਸ਼ਨਾਨ ਕਰਦੇ ਹੋ, ਤੀਰਥਾਂ ਤੇ ਜਾਂਦੇ ਹੋ, ਸਰੋਵਰ ਚ ਇਸ਼ਨਾਨ ਕਰਦੇ ਹੋ, ਮਾੜਾ ਨਹੀਂ ਕਿਹਾ ਬਾਦਸ਼ਾਹ ਨੇ, ਆਪ ਹੀ ਬਣਾਇਆ ਸਰੋਵਰ, ਪਰ ਆਪ ਹੀ ਕਹਿਤਾ, ਕਹਿੰਦੇ ਜਲ ਕੇ ਮੱਝਣ ਜੇ ਗਤ ਹੋਵੇ ਨਿਤ ਨਿਤ ਮੈਂਡਕ ਨਾਵੇ, ਜੈਸੇ ਮੈਂਡਕ ਤੈਸੇ ਓਏ ਨਰ ਫਿਰ ਜੋ ਨਹੀਂ ਆਵੇ। ਦੱਸੋ ਇਸ਼ਨਾਨ ਕਰਨ ਲਈ ਪਾਤਸ਼ਾਹ ਨੇ ਆਪ ਹੀ ਤੇ ਬਣਾਏ ਸਰੋਵਰ, ਔਰ ਆਪ ਹੀ ਚੱਕ ਕੇ ਡੱਡੂ ਨਾਲ ਜੋੜਤਾ, ਕਹਿੰਦਾ ਤੂੰ ਤੇ ਡੱਡੂ ਬਰਾਬਰ ਦੇਈ। ਜਲ ਕੇ ਮੱਝਣ ਜੇਕਤ ਹੋਵੇ, ਕਹਿੰਦਾ ਪਾਣੀ ਵਿੱਚ ਨਹਾ ਕੇ ਜੇ ਮੁਕਤੀ ਹੁੰਦੀ ਨਾ, ਤੇ ਗੱਲ ਪਾਲੇ ਬੰਨ ਲਾ। ਕਹਿੰਦਾ ਕਿਹੜੀ? ਕਹਿੰਦਾ ਤੂੰ ਤੇ 2-4 ਮਿੰਟ ਹੀ ਨਹਾ ਕੇ ਆ ਜਾਂਦਾ, 2-4 ਮਿੰਟ ਹੀ ਨਹਾ ਕੇ ਬਾਹਰ ਆ ਜਾਂਦਾ। ਕਹਿੰਦੇ ਨਿਤ ਨਿਤ ਮੈਂਡਕ ਨਹਾਵੇ, ਕਹਿੰਦਾ ਮੈਂਡਕ ਤਾਂ 24 ਘੰਟੇ ਪਾਣੀ ਚ ਰਹਿੰਦਾ, ਫਿਰ ਤੈਨੂੰ ਕਿੱਦਾਂ ਵਾਰੀ ਮਿਲ ਜੂਗੀ? ਤੂੰ ਕਿੱਦਾਂ ਪਹੁੰਚ ਜਾਏਗਾ? ਉਹ ਤੇ 24 ਘੰਟੇ ਪਾਣੀ ਚ ਰਹਿੰਦਾ, ਉਹ ਤੇ ਪਾਣੀ ਚੋਂ ਬਾਹਰ ਹੀ ਨਹੀਂ ਆਉਂਦਾ। ਪਰ ਕਹਿੰਦੇ ਜੇ ਤੂੰ ਇੱਥੋਂ ਤੱਕ ਹੀ ਸੀਮਤ ਹੈ, ਅੱਗੇ ਨਹੀਂ ਵਧਿਆ, ਅੱਗੇ ਨਹੀਂ ਵਧਿਆ, ਉੱਥੇ ਇਸ਼ਨਾਨ ਕਰਕੇ ਮੁੜ ਆਇਆ। ਆਪਣੀ ਵੈਸੇ ਗੱਲ ਬਣਦੀ ਏਦਾਂ ਹੀ ਹੈ, ਇਸ਼ਨਾਨ ਕਰਨ ਗਏ ਗੁਰੂ ਘਰ, ਇਸ਼ਨਾਨ ਕੀਤਾ ਉੱਥੇ ਸੁਖਣਾ ਸੁਖੀ, ਕਹਿੰਦੇ 5 ਮੱਸਿਆ ਤੇ ਆਵਾਂਗੇ, ਉੱਥੇ ਸੁਖਣਾ ਸੁੱਖ ਤੇ ਪਿੱਛੇ ਵਾਪਸ, ਮੇਰਾ ਫਲਾਣਾ ਕੰਮ ਕਰਦੀ। ਤੇ ਗੁਰੂ ਸਾਹਿਬ ਬਣ ਕਹਿੰਦੇ ਬਈ ਗੱਲ ਸੁਣ, ਜੈਸੇ ਮੈਂਡਕ ਤੈਸੇ ਹੋਏ ਨਰ। ਕਹਿੰਦਾ ਜੇ ਤੂੰ ਉਸ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ, ਤਨ ਦਾ ਇਸ਼ਨਾਨ ਕਰਕੇ ਤੇ ਰੱਬ ਲੱਭਦਾ ਫਿਰਦਾ, ਮੁਕਤੀ ਲੱਭਦਾ ਫਿਰਦਾ, ਮਨ ਸਾਫ਼ ਹੋ ਗਿਆ ਕਹਿੰਦਾ ਹੈ, ਕਹਿੰਦਾ ਨਹੀਂ, ਉਸ ਪਾਣੀ ਤੱਕ ਜੇ ਤੂੰ ਸੀਮਤ ਆ, ਫਿਰ ਤੂੰ ਡੱਡੂ ਵਰਗਾ ਹੀ ਹੈ। ਜੈਸੇ ਮੈਂਡਕ ਤੈਸੇ ਹੋਏ ਨਰ, ਕਹਿੰਦਾ ਜਿਵੇਂ ਡੱਡੂ ਉਦਾਂ ਦਾ ਤੂੰ, ਫਿਰ ਜੋਨੀ ਆਵੇ। ਕਹਿੰਦੇ ਡੱਡੂ ਨੇ ਵੀ ਨਹਾ ਕੇ ਉੱਥੇ ਆਉਣਾ ਜੋਨੀ ਚ, ਤੂੰ ਵੀ ਆਉਣਾ। ਕਹਿੰਦੇ ਏਦਾਂ ਆ ਕਿ ਉਸ ਸਰੋਵਰ ਚ ਇਸ਼ਨਾਨ ਕਰਕੇ ਗਾਂਹ ਵੱਧ ਜਾ। ਕਹਿੰਦਾ ਕਿੱਥੇ? ਕਹਿੰਦਾ ਇੱਥੇ ਸਰੀਰ ਨੇ ਇਸ਼ਨਾਨ ਕੀਤਾ ਹੈ, ਅੱਗੇ ਗੁਰੂ ਗ੍ਰੰਥ ਸਾਹਿਬ ਚਰਨਾਂ ਚ ਪਹੁੰਚ, ਤੇ ਉੱਥੇ ਇੱਕ ਜਲ ਹੋਰ ਹੈ, ਉਹਦੇ ਚ ਤੇਰੇ ਮਨ ਨੇ ਇਸ਼ਨਾਨ ਕਰਨਾ। ਅੱਛਾ ਕਿਹੜਾ ਜਲ ਹੈ? ਕਿਹੜਾ ਜਲ ਹੈ? ਤੇ ਗੁਰੂ ਅਮਰਦਾਸ ਮਹਾਰਾਜ ਜੀ ਰਾਮਕਲੀ ਮਲਤੀਜਾ ਚ ਲਿਖਦੇ ਆ, ਕਹਿੰਦੇ ਮਨ ਧੋਵੋ ਸ਼ਬਦ ਲਾਗੋ, ਹਰ ਸਿਓ ਰਹੋ ਜਿਤ ਲਾਏ। ਕਹਿੰਦੇ ਮਨ ਨੂੰ ਧੋਵੋ। ਕਹਿੰਦਾ ਤਨ ਧੋ ਲਿਆ? ਕਹਿੰਦਾ ਹਾਂ। ਕਹਿੰਦੇ ਹੁਣ ਮਨ ਧੋ, ਜੇ ਤਨ ਧੋ ਕੇ ਤੇ ਵਾਪਸ ਮੁੜਾਉਣਾ ਤੇ ਤੇਰੀ ਬਿਰਤੀ ਡੱਡੂ ਵਰਗੀ। ਧਿਆਨ ਦੇਣਾ, ਜੇ ਤੂੰ ਤਨ ਧੋ ਕੇ ਤੇ ਵਾਪਸ ਮੁੜਾਉਣਾ ਤੇ ਤੂੰ ਡੱਡੂ ਵਰਗਾ, ਉਹ ਜੇ ਤੂੰ ਅੱਗੇ ਤਨ ਧੋ ਕੇ ਗਾਂ ਵੱਧਦਾ ਹੈ ਤੇ ਨਾਮ ਨਾਲ ਜੁੜਦਾ ਹੈ ਤੂੰ ਗੁਰੂ ਵਰਗਾ, ਤੂੰ ਗੁਰੂ ਵਰਗਾ। ਜਾ ਮਨ ਨੂੰ ਧੋ, ਜਾ ਕੇ ਮਨ ਧੋਵੋ, ਸ਼ਬਦ ਲਾਗੋ। ਸ਼ਬਦ ਨੂੰ ਵੀ ਪਾਣੀ ਕਿਹਾ ਗੁਰੂ ਸਾਹਿਬ ਨੇ, ਸ਼ਬਦ ਨੂੰ ਵੀ ਪਾਣੀ ਕਿਹਾ। ਧਿਆਨ ਦੇਣ ਵਾਲੀਆਂ ਗੱਲਾਂ, ਕਹਿੰਦੇ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ, ਪੀਣ ਲਈ ਕਿਹਾ ਉਹਨਾਂ ਨੇ, ਪਾਣੀ ਨਾਲ ਜੋੜ ਦਿੱਤਾ ਉਹਨਾਂ ਨੇ, ਕਹਿੰਦੇ ਪੀਵੋ ਪਾਣੀ ਹੈ, ਪਾਣੀ ਨੂੰ ਪੀਂਦਾ ਪੀਣ ਲਈ। ਕਹਿੰਦੇ ਅੰਮ੍ਰਿਤ ਨਾਮ ਨਿਧਾਨ ਹੈ, ਕਹਿੰਦਾ ਜਿਹੜਾ ਨਾਮ ਹੈ ਇਹ ਅੰਮ੍ਰਿਤ ਹੈ ਤੇ ਖਜ਼ਾਨਾ ਹੈ, ਬਹੁਤ ਅਮੋਲਕ ਹੈ। ਮਿਲ ਪੀਵੋ ਭਾਈ, ਮਿਲ ਵਾਹ ਵਾਹ ਮਿਲ, ਮਿਲ ਤੇ ਖਲੋ ਜਾਓ ਪਹਿਲਾਂ। ਕਹਿੰਦਾ ਜਿਹੜਾ ਅੰਮ੍ਰਿਤ ਰੂਪੀ ਪਾਣੀ ਹੈ ਨਾ, ਜਲ ਜਿਹੜਾ ਹੈ, ਇਹ ਗੁਰੂ ਦੇ ਮਿਲਾਪ ਤੋਂ ਬਗੈਰ ਪੀਤਾ ਨਹੀਂ ਜਾਂਦਾ, ਇਕੱਲਾ ਨਹੀਂ ਪੀ ਸਕਦਾ। ਇਕੱਲਾ ਨਹੀਂ ਪੀ ਸਕਦਾ, ਲਾਲਾ ਜਿੰਨਾ ਜ਼ੋਰ ਲੱਗਦਾ ਹੀ। ਹੋਰ ਪੰਕਤੀ ਪੜ੍ਹੋ, ਜੇ ਆਪਾਂ ਨੂੰ ਮਨ ਸ਼ੱਕ ਰਹਿ ਜਾਏ ਵੀ ਮਿਲ ਤੇ ਰੁਕ ਗਏ ਆ, ਵੀ ਮਿਲੋ ਸੰਬੰਧ ਜੋੜੋ ਗੁਰੂ ਨਾਲ ਤਾਂ ਪੀ ਸਕਦੇ ਹੋ, ਤਾਂ ਅੰਦਰ ਜਾਣਾ, ਇਹਨੇ ਜਾਣਾ ਨਹੀਂ ਵਰਨਾ। ਕਹਿੰਦੇ ਇਹ ਕਿੱਦਾਂ ਹੋ ਸਕਦਾ, ਵੀ ਪਾਣੀ ਦੀ ਘੁੱਟ ਤੇ ਮੈਂ ਆਪੇ ਭਰਨੀ, ਗਲਾਸ ਫੜ ਲਿਆ ਮੈਂ ਆਪੇ ਪਾਣੀ ਪੀ ਲੈਣਾ, ਸਰੀਰ ਦਾ ਪਾਣੀ ਗਲਾਸ ਫੜ ਕੇ ਟੂਟੀ ਤੋਂ ਭਰ ਕੇ ਆਪੇ ਪੀ ਲਿਓ, ਜੇ ਇਹ ਨਹੀਂ ਪੀਤਾ ਜਾਣਾ। ਪੰਕਤੀ ਪੜ੍ਹੋ, ਬਿਨ ਸਤਿਗੁਰ ਸੇਵਾ ਬਹੁਤਾ ਦੁੱਖ ਲੱਗਾ। ਦੱਸੋ, ਕਹਿੰਦਾ ਬਿਨਾਂ ਸਤਿਗੁਰ ਦੇ ਸੰਬੰਧ ਜੋੜਿਆ ਤੂੰ ਇਹ ਪਾਣੀ ਪੀਣ ਦੀ ਕੋਸ਼ਿਸ਼ ਕਰੇ, ਨਾਮ ਧਿਆਉਣ ਦੀ ਕੋਸ਼ਿਸ਼ ਕਰੇ, ਦੁੱਖ ਲੱਗੂਗਾ, ਦੁੱਖ ਖਤਮ ਨਹੀਂ ਹੋਊ। ਇਹਦਾ ਮਤਲਬ ਮਿਲ ਕਿਹਨੂੰ ਮਿਲ, ਗੁਰੂ ਨੂੰ ਮਿਲ, ਗੁਰੂ ਦੇ ਵਿਚਾਰਾਂ ਨਾਲ ਮਿਲਾਪ ਕਰ। ਕਹਿੰਦਾ ਪਵ ਤੇਰੇ ਵਿਚਾਰ ਤੇ ਗੁਰੂ ਦੇ ਵਿਚਾਰ ਇੱਕ ਹੋਣੇ ਚਾਹੀਦੇ ਨੇ, ਤਾਂ ਹੀ ਅੰਮ੍ਰਿਤ ਪੀਤਾ ਜਾਣਾ ਹੈ। ਹੁਣ ਤੇਰੇ ਵਿਚਾਰ ਤੇ ਕੁਝ ਹੋਰ ਨੇ, ਗੁਰੂ ਦੇ ਵਿਚਾਰ ਹੋਰ ਨੇ, ਗੁਰੂ ਦੇ ਵਿਚਾਰ ਕੀ ਨੇ ਬਾਬਾ? ਗੁਰੂ ਦੇ ਵਿਚਾਰ ਨੇ ਸੁੱਖ ਦੁੱਖ, ਇੱਕ ਗੱਲ ਠੀਕ ਹੈ। ਹੁਣ ਤੇਰੇ ਵਿਚਾਰ ਕੀ ਨੇ? ਕਹਿੰਦਾ ਕਮਾਲ ਦੀ ਗੱਲ ਹੈ, ਗੁਰੂ ਜੀ ਨੂੰ ਕੀ ਹੋ ਗਿਆ, ਦੁੱਖ ਤੇ ਦੁੱਖ ਹੁੰਦਾ, ਸੁੱਖ ਤੇ ਸੁੱਖ ਹੁੰਦਾ, ਆਪਾਂ ਮੰਨੇ ਨੀ। ਹੁਣ ਜਿੱਦਣ ਤੇਰੇ ਵਿਚਾਰ ਗੁਰੂ ਨਾਲ ਰਲ ਗਏ ਵੀ ਇਹ ਦੁੱਖ ਤੇ ਸੁੱਖ ਇੱਕੋ ਹੀ ਨੇ, ਸਿਰਫ ਇੰਨਾ ਆ ਜਿਹੜਾ ਦੁੱਖ ਹੈ ਨਾ, ਦੁੱਖ ਕਿਸੇ ਨੇ ਸੁੱਖ ਨੂੰ ਪੁੱਛਿਆ ਵੀ ਤੂੰ ਕੌਣ ਆ, ਸੁੱਖ ਨੂੰ ਪੁੱਛਿਆ ਤੂੰ ਕੌਣ ਆ, ਬੜਾ ਪਿਆਰਾ ਲੱਗਣ ਡਿਆ, ਬੜਾ ਸੋਹਣਾ ਲੱਗਣ ਡਿਆ, ਵਾਕਿਆ ਸੁੱਖ ਆਪਾਂ ਚੰਗਾ ਲੱਗਦਾ। ਸੁੱਖ ਨੂੰ ਪੁੱਛਿਆ ਕਿਸੇ ਰੱਬ ਦੇ ਪਿਆਰੇ ਨੇ ਵੀ ਬੜਾ ਸੋਹਣਾ ਲੱਗਣਾ ਤੂੰ ਕੌਣ ਹੈ, ਤਾਂ ਕੋਈ ਸੁੱਖ ਪਤਾ ਕੀ ਕਹਿੰਦਾ, ਕਹਿੰਦਾ ਹੈਗਾ ਤੇ ਮੈਂ ਦੁੱਖੀ ਆ, ਕੱਪੜੇ ਉੱਤੋਂ ਦੇ ਪਏ ਆ, ਹੈਗਾ ਤੇ ਮੈਂ ਦੁੱਖੀ ਆ, ਕੱਪੜੇ ਪਾਏ ਨੇ ਉਹਨਾਂ ਕੱਪੜਿਆਂ ਕਰਕੇ ਮੈਂ ਤੈਨੂੰ ਸੋਹਣਾ ਲੱਗਦਾ, ਕੱਪੜੇ ਫੜਾਂ ਕਰਕੇ ਵੇਖ ਮੈਂ ਦੁੱਖੀ ਹੈ, ਸੁਖੀ ਹੋ ਕੇ ਵੇਖ, ਉਸ ਸੁੱਖ ਵਿੱਚ ਹੀ ਦੁੱਖ ਲੁਕਿਆ ਆ। ਕਹਿੰਦਾ ਮੈਂ ਤੇ ਕੱਪੜੇ ਪਾਏ, ਹੋਰ ਕੁਛ ਨਹੀਂ ਹੈਗਾ। ਗੁਰੂ ਸਾਹਿਬਨ ਬੜੇ ਪਿਆਰ ਨਾਲ ਸਮਝਾਉਣ ਲੱਗੇ, ਕਹਿੰਦੇ ਭਾਈ ਅੰਮ੍ਰਿਤ ਨਾਮ ਨਿਧਾਨ ਹੈ ਮਿਲ, ਕਹਿੰਦੇ ਪਹਿਲਾਂ ਮਿਲ, ਇਹਦਾ ਮਤਲਬ ਆਪਣੇ ਵਿਚਾਰ ਗੁਰੂ ਦੇ ਵਿਚਾਰਾਂ ਦੇ ਨਾਲ ਮਿਲਾ ਦੇ। ਜਿੱਦਣ ਤੁਹਾਡੇ ਦੋਨਾਂ ਦੇ ਵਿਚਾਰ ਇੱਕ ਹੋ ਗਏ ਤੇ ਕੀ ਕਰੋ, ਨੱਪੀ ਵਹੋ ਭਾਈ, ਨੱਪੀ ਵਹੋ, ਧਿਆਨ ਪੀ ਵਹੋ ਆ, ਪੀ ਵਹੋ, ਪੀਓ ਨਹੀਂ ਹੈ, ਪੀ ਵਹੋ ਆ, ਪੀ ਵਹੋ ਕਿਉਂ ਲਿਖਿਆ, ਹਾਰ ਥੱਲੇ ਔਂਕੜ ਹੈ, ਪੀ ਵਹੋ ਕਿਉਂ ਲਿਖਿਆ, ਪੀ ਵਹੋ ਤਾਂ ਲਿਖਿਆ ਗੁਰੂ ਸਾਹਿਬਨ ਕੀ ਕਹਿੰਦੇ, ਕਹਿੰਦੇ ਪੀ ਵਹੋ, ਕਹਿੰਦਾ ਇਹਨੂੰ ਪੀ, ਕਹਿੰਦਾ ਮੈਂ ਨਾਮ ਸਿਮਰਨ ਕਰ, ਤੇ ਜਦੋਂ ਨਾਮ ਸਿਮਰਨ ਕਰੇਗਾ ਘੁੱਟ ਭਰੇਗਾ ਨਾ, ਤੇ ਫਿਰ ਤਿਆਰ ਨਹੀਂ, ਜਿਹਨਾਂ ਵਹਿਣਾ ਵਿੱਚ ਗੁਰੂ ਜੀ ਵਹਿ ਕੇ ਲੰਘੇ ਨੇ, ਰੱਬ ਦੇ ਪਿਆਰੇ ਵਹਿ ਲੰਘੇ, ਤੂੰ ਵੀ ਉਹਨਾਂ ਵਹਿਣਾ ਚ ਵਹਿ ਤੁਰ, ਕਿਤੇ ਭੁਲੇਖੇ ਚ ਨਾ ਪੈ ਜੀ ਵੀ ਮੈਂ ਰੱਬ ਰੱਬ ਕਰਨ ਲੱਗ ਪਿਆ, ਤੇ ਦੁੱਖ ਤੇ ਵੀ ਆਉਣਾ ਨਹੀਂ ਚਾਹੀਦਾ, ਉਹਨਾਂ ਵਹਿਣਾ ਚ ਵਹਿਣਾ ਪਏਗਾ, ਉਹਨਾਂ ਰੋੜਾਂ ਚ ਜਾਣਾ ਪਏਗਾ। ਧਿਆਨ ਦੇਣ ਵਾਲੀ ਗੱਲ ਹੈ, ਐਡੀ ਕੋਈ ਗੱਲ ਨਹੀਂ ਸੀ। ਗੁਰੂ ਅਰਜਨ ਦੇਵ ਪਾਸ਼ਾ ਤੱਤੀ ਲੋਹ ਤੇ ਬੈਠੇ, ਸ਼ਕਤੀ ਨਹੀਂ ਮੁੱਕ ਗਈ ਸੀ, ਤਾਕਤ ਨਹੀਂ ਮੁੱਕ ਗਈ ਸੀ ਪਾਤਸ਼ਾਹ ਦੀ, ਦੁਨੀਆਂ ਦੇ ਹਿਰਦੇ ਠਾਰਦੇ ਸੀ, ਜੇ ਚਾਹੁੰਦੇ ਨਾ ਤੇ ਗੁਰੂ ਪਿਆਰੀ ਸਾਧ ਸਿੰਘ ਜੀ ਉਹ ਜਿੰਨਾ ਮਰਜ਼ੀ ਜਹਾਂਗੀਰ ਰੌਲਾ ਪਾਲਦਾ, ਅੱਗ ਨਹੀਂ ਬਣ ਦੇਣੀ ਸੀ ਉਹਨਾਂ ਨੇ, ਤਾਕਤ ਸੀ ਕੋਲ, ਸ਼ਕਤੀ ਸੀ ਕੋਲ। ਪੁੱਛਿਆ ਪਾਤਸ਼ਾਹ ਤੱਤੀ ਲੋਹ ਤੇ ਬਹਿ ਗਏ ਉਹ, ਤੇ ਅੱਗੋਂ ਪਤਾ ਕੀ ਕਹਿੰਦੇ, ਕਹਿੰਦੇ ਪੁੱਤਰਾ ਵੇਖਣ ਨੂੰ ਸੰਸਾਰ ਨੂੰ ਤੱਤੀ ਲੋਹ ਲੱਗਦੀ, ਥੱਲੇ ਅੱਗ ਬਲਦੀ ਲੱਗਦੀ ਹੈ। ਹਾਂਜੀ ਅੱਗ ਬਲਦੀ ਪਈ ਹੈ ਥੱਲੇ? ਕਹਿੰਦਾ ਨਹੀਂ, ਧਿਆਨ ਨਾਲ ਦੇਖ, ਮੈਂ ਤਾਂ ਜਾਂ ਗੀਰ ਦੇ ਅੰਦਰ ਅੱਗ ਬਲਦੀ ਨੂੰ ਠੰਡਾ ਪਿਆ ਕਰਦਾ, ਮੈਂ ਤਾਂ ਉਹਦੀ ਅੱਗ ਬੁਝਾਉਣ ਡਿਆ। ਕਿਉਂਕਿ ਉਹਦੇ ਮਨ ਵਿੱਚ ਸੀ ਅੱਗ ਕੀ ਕਿ ਮੈਂ ਤੱਤੀ ਲੋਹ ਤੇ ਬਿਠਾਉਣਾ ਹੈ। ਕਹਿੰਦੇ ਜੇ ਮੈਂ ਤੱਤੀ ਲੋਹ ਤੇ ਬਹਿ ਜਾ ਤੇ ਮਨ ਦੀ ਸ਼ਾਂਤੀ ਇਹਨੂੰ ਮਿਲ ਜਾਏ, ਹੋਰ ਦੱਸੋ ਕੀ ਚਾਹੀਦਾ ਹੈ। ਅਸੀਂ ਗੋਰਿਆ ਹੀ ਨਹੀਂ, ਵਿਚਾਰਿਆ ਹੀ ਨਹੀਂ। ਸੋ ਤਾਂ ਉਹਨੇ ਕਿਹਾ ਮਿਲਪੀ ਵਹਾਓ ਭਾਈ। ਭਾਈ ਕਿਹਨੂੰ ਕਹਿੰਦੇ ਆ? ਭਾਈ ਮਿੱਤਰ ਨੂੰ ਵੀ ਕਹਿੰਦੇ, ਭਾਈ ਚੰਗਾ ਲੱਗਣਾ ਵੀ ਕਹਿੰਦੇ, ਠੀਕ ਹੈ ਕਿ ਨਹੀਂ? ਜਿਵੇਂ ਮੁੰਡਾ ਕੁੜੀ ਨੂੰ ਵੇਖਣ ਗਿਆ, ਬਾਕੀ ਰਿਸ਼ਤੇਦਾਰ ਨੇ ਪੁੱਛਿਆ ਵੀ ਕਿੱਦਾਂ ਲੱਗੀ, ਕਹਿੰਦਾ ਮੇਰੇ ਮਨ ਨੂੰ ਭਾ ਗਈ, ਮੇਰੇ ਮਨ ਨੂੰ ਭਾਈ ਹੈ, ਚੰਗੀ ਲੱਗੀ ਹੈ। ਤੇ ਗੁਰੂ ਸਾਹਿਬ ਨੇ ਮਿਲ ਪੀ ਵਹੋ, ਕਹਿੰਦਾ ਜਿੱਦਾਂ ਤੁਸੀਂ ਗੁਰੂ ਦੇ ਨਾਲ ਮਿਲ ਕੇ ਵਿਚਾਰ ਲਾ ਕੇ ਨਾ ਤੇ ਇਸ ਨੂੰ ਅੰਮ੍ਰਿਤ ਨੂੰ ਪੀ ਲਿਆ, ਛਕ ਲਿਆ, ਇਹਦੀ ਘੁੱਟ ਭਰ ਲਈ, ਤੁਹਾਡੀ ਆਤਮਾ ਪਰਮਾਤਮਾ ਨੂੰ ਭਾ ਜਾਣੀ ਹੈ, ਚੰਗੀ ਲੱਗ ਜਾਣੀ ਹੈ, ਭੁਲੇਖਾ ਪੈ ਗਿਆ। ਅਸੀਂ ਦੂਰ ਜਾ ਕੇ ਬੈਠੇ ਗੁਰੂ ਗ੍ਰੰਥ ਸਾਹਿਬ ਤੋਂ, ਤੇ ਗੁਰੂ ਸਾਹਿਬ ਮਨ ਕਹਿਣ ਲੱਗੇ, ਕਹਿੰਦੇ ਯਾਰ ਗੱਲ ਸੁਣ, ਉਸ ਪਰਮਾਤਮਾ ਦੇ ਗੁਣ ਗਾ। ਉਹ ਜਿਹੜਾ ਗੁਣਾਂ ਦਾ ਖਜ਼ਾਨਾ ਹੈ, ਨਿਧਾਨ ਆ, ਜਿਹਦੇ ਕੋਲ ਕਮੀ ਨਹੀਂ ਹੈ ਗੁਣਾਂ ਦੀ, ਕਹਿੰਦੇ ਉਹਦੇ ਗੁਣ ਗਾ। ਫਿਰ ਗੁਰੂ ਸਾਹਿਬ ਮਨ ਕਹਿਣ ਲੱਗੇ, ਕਹਿੰਦੇ ਜਪ ਮਨ ਮੇਰੇ ਤੂੰ ਇੱਕੋ ਨਾਮ। ਦੱਸੋ ਗੱਲ ਤੇ ਨਾਮ ਦੀ ਚੱਲਣ ਦੀ। ਕਹਿੰਦੇ ਜਪ ਮਨ ਮੇਰੇ ਤੂੰ ਇੱਕੋ ਨਾਮ, ਸਤਿਗੁਰ ਦੀਆ ਮੁੱਕ ਇਹ ਨਿਧਾਨ। 558 ਤੇ ਪੜਿਓ ਕੀ ਕਹਿਣ ਲੱਗੇ। ਕਹਿੰਦੇ ਜਪ ਮਨ ਮੇਰੇ ਤੂੰ ਇੱਕੋ ਨਾਮ। ਹੁਣ ਧਿਆਨ ਦੇਣ ਵਾਲੀ ਗੱਲ ਹੈ, ਗੁਰੂ ਘਰ ਆਏ ਆਪਾਂ, ਸੇਵਾ ਕੀਤੀ ਹੈ, ਪਾਠ ਕੀਤਾ ਆ, ਕੀਰਤਨ ਸੁਣਿਆ, ਕਥਾ ਸੁਣੀ, ਬੜਾ ਕੁਝ ਸੁਣਿਆ, ਉਮਰਾਂ ਬਤੀਤ ਹੋ ਗਈਆਂ, ਦਾੜੇ ਚਿੱਟੇ ਹੋ ਗਏ। ਉਹ ਤਾਂ ਗੱਲ ਤੇ ਕੋਈ ਸੀਗੀ ਵਿੱਚੋਂ, ਕਿਹੜੀ? ਜਪ ਮਨ ਮੇਰੇ ਤੂੰ ਇੱਕੋ ਨਾਮ, ਇੰਨੀ ਗੱਲ ਸੀ ਸਾਰੀ। ਕਹਿੰਦਾ ਮੇਰਿਆ ਮਨਾ ਇੱਕ ਨਾਮ ਜਪ ਲੈ, ਹੈ ਨਾ, ਪਾਠ ਵੀ ਕੀਤੇ, ਸਭ ਕੁਝ ਕੀਤਾ, ਸੇਵਾ ਕੀਤੀ, ਪਰ ਇੱਕ ਨਾਮ ਨਹੀਂ ਜਪਿਆ। ਨਾਮ ਨਾ ਜਪਣ ਕਰਕੇ ਜੋ ਕੁਝ ਕੀਤਾ ਨਿਫਲ ਚਲਾ ਗਿਆ, ਵਿਅਰਥ ਚਲਾ ਗਿਆ, ਕੋਈ ਲਿਖੇ ਚ ਨਹੀਂ ਪਿਆ। ਔਰ ਉਲਟੀ ਗੱਲ ਕਹਿਤੀ ਗੁਰੂ ਜੀ ਨੇ, ਕਹਿੰਦੇ ਪੜ੍ਹੇ ਮਨਮੁਖ ਪਰ ਵਿਦ ਨਹੀਂ ਜਾਣਾ। ਪੜ੍ਹੇ ਮਨਮੁਖ, ਧਿਆਨ ਦੇਣਾ, ਪੜ੍ਹੇ ਅੱਖਰ ਪਹਿਲਾਂ ਗਵਾਇਆ, ਲਿਖ ਸਕਦੇ ਸੀ ਗੁਰੂ ਸਾਹਿਬ ਮਨਮੁਖ ਪੜ੍ਹੇ, ਪੜ੍ਹੇ ਪਹਿਲਾਂ ਆਇਆ, ਅੱਗੇ ਮਨਮੁਖ ਆਇਆ। ਕਹਿੰਦੇ ਪੜ੍ਹੇ ਮਨਮੁਖ ਪਰ ਵਿਦ ਨਹੀਂ ਜਾਣਾ। ਕਹਿੰਦਾ ਪੜ੍ਹੇ, ਗੁਰਬਾਣੀ ਪੜ੍ਹਦਾ ਹੈ, ਪੜ੍ਹਦਾ ਮਨਮੁਖ, ਮਨ ਕੀ ਹੈ? ਮਨ ਤੇ ਮੁਖ ਕੀ ਹੈ? ਧਿਆਨ। ਕਹਿੰਦਾ ਪੜ੍ਹਦਾ ਗੁਰਬਾਣੀ ਹੈ, ਧਿਆਨ ਮਨ ਵੱਲ ਹੁੰਦਾ ਹੈ, ਗੁਰੂ ਵੱਲ ਨਹੀਂ ਹੁੰਦਾ। ਇਹਨੂੰ ਕਹਿੰਦੇ ਪੜ੍ਹੇ ਮਨਮੁਖ। ਕਹਿੰਦਾ ਗੁਰਬਾਣੀ ਪੜ੍ਹਦਾ ਹੈ, ਧਿਆਨ ਮਨ ਵੱਲ ਹੁੰਦਾ ਹੈ, ਗੁਰੂ ਵੱਲ ਨਹੀਂ ਹੁੰਦਾ। ਕਹਿੰਦੇ ਇਸ ਕਰਕੇ ਘਾਟਾ ਕੀ ਪਿਆ, ਬਾਣੀ ਪੜ੍ਹਦਾ ਰਿਹਾ ਪੜ੍ਹਦਾ ਰਿਹਾ ਪਰ ਵਿਦ ਨਹੀਂ ਜਾਣਾ। ਕਹਿੰਦਾ ਇੰਨੀ ਉਮਰ ਲੰਘ ਗਈ ਤਾਂ ਗੁਰੂ ਕੋਲੋਂ ਤਰੀਕਾ ਨਹੀਂ ਜਾਣਿਆ ਵੀ ਰੱਬ ਲੱਭਣਾ ਕਿਵੇਂ, ਕਿਉਂਕਿ ਮਨ ਵੱਲ ਧਿਆਨ ਸੀ, ਗੁਰੂ ਵੱਲ ਤਾਂ ਧਿਆਨ ਗਿਆ ਹੀ ਨਹੀਂ। ਇਹ ਤਾਂ ਕਰਕੇ ਪੜ੍ਹੇ ਪਹਿਲਾਂ ਲਿਖਿਆ ਤੇ ਮਨਮੁਖ ਅੱਗੇ ਲਿਖਿਆ। ਸੋ ਵਿਚਾਰ ਕਰਨਾ ਹਰ ਇੱਕ ਚੀਜ਼ ਦੀ, ਜਿੰਨਾ ਚਿਰ ਵਿਚਾਰ ਨਹੀਂ ਕਰੋਗੇ ਗੱਲ ਨਹੀਂ ਬਣਨੀ, ਜੇ ਘਾਟਾ ਪੈ ਜਾਣਾ ਜੇ। ਤਾਂ ਉਹਨਾਂ ਨੇ ਕਿਹਾ ਜਪ ਮਨ ਮੇਰੇ ਤੂੰ ਇੱਕੋ ਨਾ। ਕਹਿੰਦੇ ਮੇਰਿਆ ਮਨਾ ਐਵੇਂ ਬਹੁਤਾ ਖਿਲਾਰਾ ਨਹੀਂ ਹੈਗਾ, ਐਵੇਂ ਭੁਲੇਖੇ ਤੁਰਿਆ ਫਿਰਦਾ, ਇੱਕ ਨਾਮ ਜਪ, ਵਾਹਿਗੁਰੂ ਵਾਹਿਗੁਰੂ ਕਰ, ਵਾਹਿਗੁਰੂ ਵਾਹਿਗੁਰੂ ਕਰ, ਕਿਤੇ ਇੱਕ ਸ਼ਬਦ ਨੂੰ ਮਨ ਚ ਟਿਕਾ ਲੈ। ਜਦੋਂ ਟਿਕਾ ਲਏਗਾ, ਜਿਵੇਂ ਆਪਣੇ ਮਨ ਦੇ ਅੰਦਰ ਤੂੰ ਵਾਹਿਗੁਰੂ 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 ਕਰੇਗਾ, ਮਨ ਅੰਦਰ, ਸਰੀਰ ਦੀ ਤਾਕਤ ਨਹੀਂ ਹੈ, ਸਰੀਰ ਦੀ ਜ਼ੋਰ ਲਵਾਉਣ ਦਾ ਫਾਇਦਾ ਨਹੀਂ ਹੈ, ਜਿਵੇਂ ਮਨ ਦੇ ਅੰਦਰ ਤੂੰ ਸ਼ਬਦ ਨੂੰ ਟਿਕਾ ਲਏਗਾ, ਤੇਰੀ ਐਸੀ ਬਿਰਤੀ ਬਣ ਜਾਣੀ ਹੈ, ਐਸੀ ਬਿਰਤੀ ਬਣ ਜਾਣੀ। ਧਿਆਨ ਦੇਣਾ, ਸਿਮਰਨ ਕਿਹਨੂੰ ਕਹਿੰਦੇ ਨੇ? ਯਾਦ ਕਰਨਾ, ਚੇਤੇ ਕਰਨਾ ਕਿਸੇ ਨੂੰ। ਕਹਿੰਦੇ ਵੀ ਧਿਆਨ ਦੇ, ਉਸ ਪਰਮਾਤਮਾ ਦਾ ਅਕਾਲ ਪੁਰਖ ਦਾ ਨਾਂ ਕਿਸੇ ਨੇ ਵਾਹਿਗੁਰੂ ਰੱਖਿਆ, ਕਿਸੇ ਰਾਮ ਰੱਖਿਆ, ਕਿਸੇ ਅੱਲਾ ਰੱਖਿਆ, ਕਿਸੇ ਖੁਦਾ ਰੱਖਿਆ, ਕਿਸੇ ਸੁਹੰਗ ਰੱਖਿਆ। ਕਹਿੰਦੇ ਕੋਈ ਟੈਨਸ਼ਨ ਨਹੀਂ, ਕੋਈ ਟੈਨਸ਼ਨ ਨਹੀਂ, ਬਾਣੀ ਚੋਂ ਪੜ੍ਹਿਆ ਗੁਰੂ, ਐਵੇਂ ਵਿਤਕਰਾ ਕਰਦੇ ਹੋ ਤੁਸੀਂ, ਤੁਸੀਂ ਰਾਮ ਰਾਮ ਕਹਿੰਦੇ ਅਸੀਂ ਨਹੀਂ ਕਹਿਣਾ, ਤੁਸੀਂ ਅੱਲਾ ਅੱਲਾ ਕਹਿੰਦੇ ਅਸੀਂ ਨਹੀਂ ਕਹਿਣਾ, ਤੁਸੀਂ ਵਾਹਿਗੁਰੂ ਵਾਹਿਗੁਰੂ ਕਹਿਣੇ ਅਸੀਂ ਨਹੀਂ ਕਹਿਣਾ। ਨਾ ਨਫ਼ਰਤ ਕਰੋ ਕਿਸੇ ਨਾਲ ਵੀ, ਸਿਰਫ ਸੋਚਣ ਵਾਲੀ ਗੱਲ ਹੈ, ਬਾਣੀ ਚੋਂ ਪੜ੍ਹਿਆ ਕਰੋ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਬਲਹਾਰ ਜਾਊਂ ਜੇਤੇ ਤੇਰੇ ਨਾਂ। ਕਹਿੰਦਾ ਜਿੰਨੇ ਤੇਰੇ ਨਾਂ ਨੇ ਸੰਸਾਰ ਦੇ ਉੱਤੇ ਮੈਂ ਸਭ ਦੇ ਸਦਕੇ ਜਾਣਾ। ਕਿਹੜੀ ਕਿਹੜੀ ਸਦਕੇ ਜਾਣਾ? ਕਹਿੰਦਾ ਕੋਈ ਰਾਮ ਰਾਮ ਕਵੇ, ਕੋਈ ਅੱਲਾ ਅੱਲਾ ਕਹੇ, ਖੁਦਾ ਖੁਦਾ ਕਵੇ, ਵਾਹਿਗੁਰੂ ਵਾਹਿਗੁਰੂ ਕਰੇ, ਰੋਡ ਜਿਹੜੀ ਮਰਜ਼ੀ ਫੜ ਲੈ, ਪਹੁੰਚਣਾ ਤੇਰੇ ਕੋਲ ਹੀ ਹੈ, ਪਹੁੰਚਣਾ ਤੇਰੇ ਕੋਲ ਹੀ ਹੈ। ਐਵੇਂ ਭੁਲੇਖੇ ਚ ਪਾਤੀ ਦੁਨੀਆ, ਭੁਲੇਖੇ ਚ ਪੈ ਗਈ। ਸਿਰਫ ਵਿਚਾਰ ਕਰਿਓ ਜ਼ਰਾ, ਜਦੋਂ ਗੁਰਬਾਣੀ ਨੂੰ ਬੜੇ ਪਿਆਰ ਨਾਲ ਪੜ੍ਹੋਗੇ, ਬੜੇ ਪਿਆਰ ਨਾਲ ਸਰਵਣ ਕਰੋਗੇ, ਅਗਰ ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਗੁਰਬਾਣੀ ਤੁਸੀਂ ਅਗਰ ਖੁਦ ਗਾਉਂਦੇ ਪਏ ਹੋ, ਪੜ੍ਹਦੇ ਪਏ ਹੋ, ਅਗਰ ਤੁਹਾਡੇ ਮਨ ਚ ਵਿਚਾਰ ਪੈਦਾ ਹੋ ਗਈ ਵੀ ਜਿਹੜੀ ਗੁਰਬਾਣੀ ਮੈਂ ਪੜ੍ਹਨ ਲੱਗਾ, ਮੇਰੀ ਤਾਕਤ ਨਹੀਂ ਹੈ ਪੜ੍ਹਨ ਦੀ, ਇਹ ਬੋਲ ਗੁਰੂ ਦੇ ਆ, ਮੈਂ ਤਾਂ ਸੁਣਨੇ ਆ, ਮੈਂ ਤਾਂ ਸੁਣਨੇ ਆ, ਤੁਸੀਂ ਸੁਣਿਆ ਤਾਂ ਹੈ ਹੀ ਨਹੀਂ, ਸੁਣਿਆ ਤਾਂ ਹੈ ਹੀ ਨਹੀਂ। ਕਿਹੜੀ ਗੱਲੋਂ? ਕਿਉਂਕਿ ਉਹ ਗੁਰੂ ਦੀ ਕਮਾਈ ਸੀ, ਤੁਸੀਂ ਆਪਣੀ ਕਮਾਈ ਮੰਨ ਕੇ ਬਹਿ ਗਏ, ਤੁਸੀਂ ਆਪਣੀ ਕਮਾਈ ਮੰਨ ਕੇ ਸੁਖਜੀ ਦਾ ਪਾਠ ਕੀਤਾ ਤੇ ਅਰਦਾਸ ਕਰਤੀ ਫੜ ਗਏ। ਕਰਦੇ ਹੋ ਕਿਰਪਾ, ਫਲਾਣਾ ਕੰਮ ਕਰਦੇ ਹੋ, ਟਮਕਾਣਾ ਕੰਮ ਕਰਦੇ ਹੋ, ਗੁਰੂ ਜੀ ਕਹਿੰਦੇ ਪੁੱਤਰਾ ਕੁਝ ਕਰੇਗਾ ਤੇ ਕੁਝ ਕਰਾਂਗੇ, ਕਮਾਈ ਤੇ ਕੀਤੀ ਕੋਈ ਨਹੀਂ, ਮੇਰੀ ਕਮਾਈ ਮੈਨੂੰ ਸਲਾਹ ਕੇ ਤੇ ਮੰਗਣ ਲੱਗ ਪਏ, ਇਹ ਤੇ ਮੇਰੀ ਕਮਾਈ ਹੈ, ਤੈਨੂੰ ਤੇ ਮੈਂ ਸਮਝਾਇਆ ਤੇ ਇੱਦਾਂ ਕਰਨਾ, ਪੁੱਛਿਆ ਕਿਵੇਂ ਕਰਨਾ? ਕਹਿੰਦੇ ਮੈਂ ਤਾਂ ਤੈਨੂੰ ਦੱਸਿਆ, ਕੀ ਦੱਸਿਆ? ਤੂੰ ਰੋਜ਼ ਰੌਲਾ ਪਾਉਂਦਾ ਸੀ, ਸੁੱਖ ਚਾਹੀਦਾ, ਸੁੱਖ ਚਾਹੀਦਾ, ਸੁੱਖ ਚਾਹੀਦਾ, ਸੁੱਖ ਚਾਹੀਦਾ, ਤੇ ਕਹਿੰਦਾ ਕਿ ਗੁਰੂ ਸਾਹਿਬ ਕਹਿੰਦੇ ਸੁਖਣੇ ਦਾ ਪਾਠ ਕਰ ਲੈ। ਸੁਖਣੇ ਦਾ ਪਾਠ ਕੀਤਾ, ਗੁਰੂ ਜੀ ਬੜੇ ਪਿਆਰ ਨਾਲ ਸਮਝਾਉਣ ਲੱਗਦੇ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼ ਤਨ ਮਹਿ ਮਿਟਾਵੋ। ਹੁਣ ਧੰਨ ਕਹਿੰਦਾ ਸੁੱਖ ਚਾਹੀਦਾ, ਸੁੱਖ ਕੀ ਹੈ? ਟਕਾ। ਕਹਿੰਦਾ ਟਕਾ ਚਾਹੀਦਾ? ਕਹਿੰਦਾ ਹਾਂ, ਸਿਮਰਨ ਕਰਿਆ ਕਰ, ਮਨ ਟਿਕ ਜੂ, ਬਹਿ ਜੂ ਕਿਤੋਂ ਤੇ, ਕਿਉਂਕਿ ਵਪਾਰ ਚੱਲ ਪੈਣਾ। ਜਿੱਦਾਂ ਤੁਸੀਂ ਨਾਮ ਸਿਮਰਨ ਕਰਨ ਲੱਗ ਪਏ, ਪਹਿਲਾਂ ਤੁਹਾਨੂੰ ਬਿਜ਼ਨਸ ਚਲਾਉਣ ਲਈ ਭੱਜ ਨੜ ਕਰਨੀ ਪੈਂਦੀ ਸੀ, ਕਦੀ ਕਿਸੇ ਕੋ, ਕਦੀ ਕਿਸੇ ਕੋ, ਕਦੀ ਕਿਸੇ ਡੀਲਰ ਕੋ, ਕਦੀ ਕਿਸੇ ਡੀਲਰ ਕੋ, ਹੁਣ ਕੰਮ ਤੁਰ ਪਿਆ। ਉਹ ਜਿੱਦਾਂ ਤੁਸੀਂ ਨਾਮ ਸਿਮਰਨ ਕਰਨ ਲੱਗ ਪਏ, ਤੁਹਾਡਾ ਪਰਮਾਤਮਾ ਦਾ ਕੰਮ ਤੁਰ ਪਿਆ। ਹੁਣ ਹੁਣ ਨਹੀਂ ਤੁਹਾਨੂੰ ਕੋਈ ਲੋੜ ਕਹਿਣ ਦੀ, ਉਹਨੂੰ ਆਪੇ ਕਰੀ ਜਾਣਾ ਉਹਨੇ। ਹੁਣ ਤੁਸੀਂ ਇੱਕ ਕੁਰਸੀ ਤੇ ਬਹਿ ਜਾਓ ਤੇ ਕਮਾਈ ਜਾਓ ਕੁਰਸੀ, ਕਦੀ ਖੱਬੇ ਕਦੀ ਸੱਜੇ, ਗਾਹਕਾਂ ਹਾਲ ਵੇਖੋ, ਠੀਕ ਹੈ ਕਿ ਨਹੀਂ? ਹੁਣ ਤਾਂ ਆਰਡਰ ਡਿੱਗੋ ਵੀ ਮੈਨੂੰ ਆਰਡਰ ਕਿੱਥੋਂ ਆਉਣੇ ਆ। ਕਹਿੰਦਾ ਭਾਵ ਵੀ ਨਾਮ ਸਿਮਰਨ ਕਰਦੇ ਪਰਮਾਤਮਾ ਵੱਲ ਧਿਆਨ ਰੱਖੋ, ਹੁਣ ਉਡੀਕੋ, ਉੱਥੇ ਉਡੀਕਦੇ ਆਰਡਰ ਕਦੋਂ ਆਉਣੇ, ਇੱਥੇ ਉਡੀਕਣਾ ਪਰਮਾਤਮਾ ਕਿੱਦਣ ਮਿਲਣਾ। ਆਰਡਰ ਹੈ ਵੀ ਕਦੋਂ ਆ ਰਹੇ ਹੋ ਤੁਸੀਂ, ਕਦੋਂ ਮਿਲ ਰਹੇ ਹੋ ਮੈਨੂੰ, ਆਰਡਰ ਹੈ। ਸੋ ਧਿਆਨ ਦੇਣ ਵਾਲੀਆਂ ਗੱਲਾਂ, ਸਮਝਣ ਵਾਲੀਆਂ ਗੱਲਾਂ, ਬੜੇ ਪਿਆਰ ਨਾਲ ਗੁਰੂ ਜੀ ਸਮਝਾਉਂਦੇ ਪਏ, ਪਰ ਅਸੀਂ ਲੋਕਾਂ ਨੇ ਕਦੀ ਵਿਚਾਰ ਹੀ ਨਹੀਂ ਕੀਤੀ, ਸਾਨੂੰ ਲੋੜ ਹੀ ਨਹੀਂ ਪਈ। ਉਹ ਕੀ ਕਹਿਣ ਲੱਗੇ? ਕਹਿੰਦੇ ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਸੁੱਖ ਦਾ ਪਟਕਾ ਹੁੰਦਾ ਫਿਰ ਕਿਉਂ? ਕੱਲ ਕਲੇਸ਼। ਹੁਣ ਧਿਆਨ ਦਿਓ, ਕਹਿੰਦਾ ਮਨਾ ਆ ਬੜੀ ਕਲੇ ਪਈ ਹੈ, ਬੜਾ ਕਲੇਸ਼ ਪਿਆ ਤੇਰੇ ਅੰਦਰ। ਧਿਆਨ ਦਿਓ, ਕਲੇਸ਼ ਕਦੋਂ ਕਹਿੰਦੇ ਆ? ਕਲੇ ਕਲੇਸ਼ ਕਿਹਨੂੰ ਕਹਿੰਦੇ ਆ? ਮੀਆਂ ਬੀਬੀ ਦੀ ਬਣਦੀ ਨੀ ਸਾਡੇ ਘਰ ਚ ਕਲੇਸ਼ ਬੜਾ, ਪਿਓ ਪੁੱਤਰ ਦੀ ਬਣਦੀ ਸਾਡੇ ਘਰ ਕਲੇਸ਼ ਬੜਾ, ਮਾਂ ਪਿਓ ਕਹਿੰਦੇ ਸਾਡੇ ਘਰ ਕਲੇਸ਼ ਬੜਾ, ਬੱਚੇ ਕਹਿਣਾ ਨਹੀਂ ਮੰਨਦੇ, ਕਲੇਸ਼ ਹਨ। ਹੁਣ ਧਿਆਨ ਦਿਓ, ਇਸ ਆਤਮਾ ਦਾ ਖਸਮ ਕੌਣ ਹੈ? ਪਰਮਾਤਮਾ। ਬਣਦੀ ਨੀ, ਘਰ ਬੁਲਾਉਂਦਾ ਨੀ, ਕਲੇਸ਼ ਹੀ ਹੈ। ਸਾਡਾ ਮਾਂ ਪਿਓ ਕੌਣ ਹੈ? ਪਰਮਾਤਮਾ। ਤੇ ਆਤਮਾ ਕੌਣ ਹੈ? ਪੁੱਤਰ। ਪੜ੍ਹ ਲਓ ਬਾਣੀ ਚ, ਪਹਿਲਾਂ ਪੂਤ ਪਿੱਛੇ ਦੀ ਮਾਈ, ਗੁਰਲਾ ਗੋਚੇ ਲੈ ਗਈ ਭਾਈ। ਕਹਿੰਦਾ ਪਰਮਾਤਮਾ ਨੇ ਪੁੱਤ ਪੈਦਾ ਕੀਤਾ, ਇਸ ਪੁੱਤ ਦੀ ਮਾਂ ਪਿਓ ਨਾਲ ਬਣਦੀ ਨਹੀਂ, ਕਲੇਸ਼ ਆ, ਕਲੇਸ਼ ਆ। ਤੇ ਗੁਰੂ ਜੀ ਕੀ ਕਹਿੰਦੇ? ਕਹਿੰਦੇ ਕੱਲ ਕਲੇਸ਼। ਕਹਿੰਦਾ ਇਹ ਜਿਹੜਾ ਤੇਰੀ ਮਾਂ ਪਿਓ ਨਾਲ ਬਣਦੀ ਨਹੀਂ ਹੈ, ਇਸ ਔਰਤ ਦੀ ਖਸਮ ਨਾਲ ਨਹੀਂ ਬਣਦੀ, ਉਹ ਘਰ ਨਹੀਂ ਵੜਨ ਦਿੰਦਾ ਇਹਨੂੰ। ਕਹਿੰਦਾ ਇਹ ਕੱਲ ਕਲੇਸ਼ ਤਨ ਮਾਹੇ ਮਟਾਵੋ, ਤਨ ਮਾਹੇ। ਕਹਿੰਦਾ ਜਿੰਨਾ ਚਿਰ ਤੱਕ ਆਹ ਸਰੀਰ ਆ ਨਾ, ਇਹਦੇ ਰਹਿੰਦੇ ਰਹਿੰਦੇ ਦੇ ਵਿੱਚ ਹੀ ਨਾਮ ਨਾਲ ਜੁੜ ਜਾ ਤੇ ਕਲੇਸ਼ ਮੁਕਾ ਕੇ ਵਾਪਸ ਘਰ ਜਾ, ਜਾ ਵਾਪਸ ਘਰ। ਪੜ੍ਹ ਲਓ ਭਗਤੀ, ਹੋਰ ਪੜ੍ਹਨੀ ਜੇ ਕਿਸੇ ਨੂੰ ਭੁਲੇਖਾ ਰਹਿ ਜਾਏ ਤੇ, ਵੀ ਇਹ ਕਿਹੜਾ ਕਲੇ ਕਲੇਸ਼ ਕੱਢ ਦਿੱਤਾ ਫੜ ਕੇ, ਬਣ ਜਾਓ, ਪੜ੍ਹ ਲਓ। ਉਹ 'ਚ ਲਿਖਿਆ ਸੁਣ ਸਖੀਏ ਮਿਲ ਉਦਮ ਕਰੇਹਾ, ਮਨਾਏ ਲੈ ਹਰ ਕੰਤੇ। ਕਹਿੰਦਾ ਆਪਣਾ ਖਸਮ ਮਨਾ ਲਾ, ਤੇ ਮਨਾ ਲਿਆ ਰੁੱਸਿਆ ਤਾਂ ਹੀ ਕਿਹਾ ਉਹਨਾਂ ਮਨਾਏ ਲੈ, ਮਨਾਏ ਲਾ ਹਰ ਕੰਧ ਤੇ ਬਣ ਚ ਲਿਖਿਆ। ਸਿਰ ਫਰਕ ਇੰਨਾ ਪੜ੍ਹੀ ਤੁਸੀਂ ਵੀ ਆ ਪਰ ਤੁਸੀਂ ਸਰੀਰ ਨਾਲ ਜੁੜ ਕੇ ਪੜ੍ਹੀ ਹੈ, ਮਨ ਨਾਲ ਜੁੜ ਕੇ ਪੜ੍ਹੀ ਹੈ, ਗੁਰੂ ਨਾਲ ਜੁੜ ਕੇ ਨਹੀਂ ਪੜ੍ਹੀ। ਗੁਰੂ ਨਾਲ ਜੁੜ ਕੇ ਪੜ੍ਹਿਓ ਭਲਾ, ਫਿਰ ਆਨੰਦ ਦੇਖਿਓ ਕਿੰਨਾ ਆਉਂਦਾ ਜੇ, ਗੱਲਾਂ ਹੀ ਹੋਰ ਹੁੰਦੀਆਂ ਨੇ। ਜੋ ਤਾਂ ਕਹਿੰਦੇ ਕੱਲ ਕਲੇਸ਼ ਤਨ ਮਹਿ, ਇਸ ਸਰੀਰ ਚ ਰਹਿੰਦਿਆਂ ਰਹਿੰਦਿਆਂ ਮਟਾਲਾ, ਜਿੱਦਣ ਆ ਸਰੀਰ ਖੁੱਸ ਗਿਆ ਸਰੀਰ ਤੇ ਹੋਰ ਮਿਲ ਜਾਣਾ, ਪਰ ਉਹਨਾਂ ਸਰੀਰਾਂ ਚ ਕਲੇਸ਼ ਨਹੀਂ ਮੁੱਕਣਾ। ਪਰਮਾਤਮਾ ਨਾਲ ਬਣ ਨਹੀਂ ਆਉਣੀ ਤੇਰੀ ਉੱਥੇ, ਮਾਂ ਪਿਓ ਨਾਲ ਬਣ ਨਹੀਂ ਆਉਣੀ ਤੇਰੀ ਉੱਥੇ, ਸੋਚਣ ਵਾਲੀ ਗੱਲ ਹੈ ਗੁਰੂ ਪਿਆਰਿਓ। ਜਿਸ ਬੱਚੇ ਨੂੰ ਮਾਂ ਪਿਓ ਆਪਣੇ ਘਰ ਹੀ ਨਹੀਂ ਰੱਖਦੇ, ਇਹਦੇ ਨੂੰ ਵੱਡਾ ਕਲੇ ਕਲੇਸ਼ ਕੀ ਹੋਦਾ, ਦੁੱਖ ਕਿਹੜਾ ਹੋ ਸਕਦਾ। ਜਿਸ ਔਰਤ ਨੂੰ ਪਤੀ ਆਪਣੇ ਘਰ ਨਾ ਆਉਣ ਦੇਵੇ, ਇਹਦੇ ਨੂੰ ਵੱਡੀ ਦੁਖੀ ਕਿੱਥੋਂ ਹੋ ਸਕਦੀ ਹੈ। ਇਹ ਆਤਮਾ ਦੁਖੀ ਹੈ, ਕਿੰਨਾ ਸਮਾਂ ਬਤੀਤ ਹੋ ਗਿਆ ਇਸ ਆਤਮਾ ਨੂੰ ਪਰਮਾਤਮਾ ਸੱਚਖੰਡ ਚ ਨਹੀਂ ਆਉਣ ਦਿੰਦਾ। ਉਹ ਸਾਡਾ ਮਾਂ ਪਿਓ ਆ ਸਾਨੂੰ ਘਰ ਚ ਨਹੀਂ ਵੜਨ ਦਿੰਦਾ, ਕਿੱਡੇ ਦੁਖੀ ਅਸੀਂ। ਸਦਕੇ ਜਾਵਾਂ ਗੁਰੂ ਦੇ, ਜਿਹਨੇ ਮਨੁੱਖ ਜਨਮ ਮਿਲਿਆ ਤੇ ਸਾਡੇ ਤੇ ਕਿਰਪਾ ਕੀਤੀ, ਰਹਿਮ ਕੀਤੀ ਸਾਡੇ ਤੇ, ਸਾਨੂੰ ਦੱਸਿਆ ਆ ਜੁਗਤੀ ਦੱਸਾਂ ਤੈਨੂੰ, ਤੇਰਾ ਮਾਂ ਪਿਓ ਕਿਵੇਂ ਮੰਨ ਸਕਦਾ, ਤੇਰਾ ਘਰ ਵਾਲਾ ਕਿਵੇਂ ਮੰਨ ਸਕਦਾ। ਔਰ ਇੱਥੋਂ ਤੱਕ ਪਤਾ ਕੀ ਕਹਿਤਾ, ਕਹਿੰਦੇ ਆ ਜੁਗਤੀ ਦੱਸਦੇ ਆ, ਤੂੰ ਸਿਰਫ ਆ ਕੰਮ ਕਰ ਲੈ, ਤੇਰਾ ਖਸਮ ਤੈਨੂੰ ਆਪ ਲੈਣ ਆਊਗਾ, ਪੇਕੇ ਕਰੋ, ਤੇਰਾ ਮਾਂ ਪਿਓ ਤੈਨੂੰ ਆਪ ਲੈਣ ਆਊਗਾ ਇੱਥੋਂ ਸੰਸਾਰ ਚੋਂ। ਭਾਈ ਗੁਰਦਾਸ ਜੀ ਕਹਿੰਦੇ ਛੱਡ ਸਿੰਘਾਸਨ ਹਰਜੀ ਆਏ, ਕਹਿੰਦੇ ਆਪ ਆਊਗਾ ਚੱਲ ਕੇ, ਪਰ ਬਸ਼ਰਤ ਉਸ ਘਰ ਚ ਜਾਣ ਜੋਗੀ ਤੇ ਹੋ ਜਾ, ਉਸ ਮਾਂ ਪਿਓ ਤੱਕ ਪਹੁੰਚਣ ਜੋਗੀ ਤੇ ਹੋ ਜਾ ਕਿ ਤੇਰਾ ਮਾਂ ਪਿਓ ਤੈਨੂੰ ਲੈਣ ਆਵੇ। ਜਿਸ ਬੱਚੇ ਨੂੰ ਆਪਣੇ ਮਾਂ ਪਿਓ ਦੀ ਪਛਾਣ ਨਹੀਂ, ਜਿਸ ਔਰਤ ਨੂੰ ਆਪਣੇ ਪਤੀ ਦੀ ਪਛਾਣ ਨਹੀਂ, ਕਾਹਦੀ ਜ਼ਿੰਦਗੀ ਉਹਦੀ। ਸਾਨੂੰ ਆਪਣੇ ਮਾਂ ਪਿਓ ਦਾ ਨਹੀਂ ਪਤਾ ਸਾਡਾ ਮਾਂ ਪਿਓ ਕੌਣ ਹੈ, ਅਸੀਂ ਇੱਥੇ ਖੇਡੀ ਜਾਂਦੇ ਹਾਂ ਸੰਸਾਰ 'ਚ। ਸੁਭੜ ਭਾਗੇ ਹੋ ਕਰਮਾਂ ਵਾਲੇ, ਉਹ ਸਮਾਂ ਹੋ ਗਿਆ ਹੈ, ਮਲਕ ਚੜ੍ਹਦੀਆਂ ਕਲਾ ਕਰੇ। ਸੋ ਇੱਥੇ ਸਮਾਪੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।